ਸਤਨਾਮ ਵਾਹਿਗੁਰੂ ਸਾਹਿਬ ਜੀਓ। ਜਿੰਨਾ ਚਿਰੀ ਚੱਲਣਾ ਹੱਥ ਤਿੰਨਾ ਕਿਛ ਨਾਹੇ, ਸਾਹਿਬ ਕਾ ਫੁਰਮਾਨ ਹੋਏ, ਉੱਠੀ ਕਰ ਲੈ ਪਾਹੇ। ਜਿੰਨਾ ਚਿਰੀ ਚੱਲਣਾ ਹੱਥ ਤਿੰਨਾ ਕਿਛ ਨਾਹੇ, ਸਾਹਿਬ ਕਾ ਫੁਰਮਾਨ ਹੋਏ, ਉੱਠੀ ਕਰ ਲੈ ਪਾਹੇ। ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਹੇ, ਕੱਲੇ ਆਵਹਿ ਨਾਨਕਾ ਸਦੇ ਉੱਠੀ ਜਾਹੇ। ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਹੇ, ਕੱਲੇ ਆਵਹਿ ਨਾਨਕਾ ਸਦੇ ਉੱਠੀ ਜਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ, ਦਸਾਂ ਪਾਤਸ਼ਾਹੀਆਂ ਦੀ ਜੋਤ, ਸਰਬ ਕਲਾ ਸਮਰੱਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸ਼ਰਨ ਵਿੱਚ ਪਹੁੰਚ ਕੇ ਆਪ ਜੀ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਸਫਲ ਕਰਨ ਦਾ ਯਤਨ ਕਰ ਰਹੇ ਹੋ। ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਇੱਕ ਸ਼ਲੋਕ, ਜਿਸ ਦਾ ਅੱਧਾ ਭਾਗ ਜੋ ਹੈ ਆਪ ਜੀ ਨੇ ਕੱਲ ਸਰਵਣ ਕੀਤਾ ਸੀ, ਅੱਜ ਅਗਲੇ ਅੱਧੇ ਹਿੱਸੇ ਦੀਆਂ ਚਾਰ ਪੰਕਤੀਆਂ ਪਾਠ ਦੇ ਰੂਪ ਵਿੱਚ ਸਰਵਣ ਕੀਤੀਆਂ ਗਈਆਂ ਹਨ। ਸਤਿਗੁਰੂ ਨੇ ਇਸ ਸ਼ਲੋਕ ਵਿੱਚ ਇੱਕ ਲਫ਼ਜ਼ ਵਾਰ ਵਾਰ ਵਰਤਿਆ ਹੈ, ਉਹ ਲਫ਼ਜ਼ ਹੈ ਚੀਰੀ। ਚੀਰੀ ਦਾ ਮਤਲਬ ਹੈ ਚਿੱਠੀ। ਹਰ ਇੱਕ ਮਨੁੱਖ ਅਕਾਲ ਪੁਰਖ ਦੇ ਘਰੋਂ ਆਪਣੇ ਜੀਵਨ ਦੀ ਸਾਰੀ ਇਬਾਰਤ ਚਿੱਠੀ ਲਿਖਵਾ ਕੇ ਲਿਆਇਆ ਹੈ। ਉਹਦੇ ਅੰਦਰ ਲਿਖਿਆ ਇਹਨੇ ਜਨਮ ਕਿੱਥੇ ਲੈਣਾ ਹੈ, ਜਨਮ ਤੋਂ ਲੈ ਕੇ ਮੌਤ ਤੱਕ ਇਹਦੀ ਉਮਰਾਂ ਕਿਤਨੀ ਹੈ, ਸਵਾਸ ਇਹਦੇ ਕਿੰਨੇ ਹਨ, ਇਸ ਦੌਰਾਨ ਜਨਮ ਤੋਂ ਲੈ ਕੇ ਮਰਨ ਤੱਕ ਇਹਨੇ ਆਪਣੇ ਜੀਵਨ ਦੇ ਵਿੱਚ ਕਰਮ ਕਿਹੜੇ ਕਰਨੇ, ਇਹ ਸਭ ਕੁਝ ਲਿਖ ਕੇ ਵਿੱਚ ਪਾ ਕੇ ਅਕਾਲ ਪੁਰਖ ਵਾਹਿਗੁਰੂ ਨੇ ਭੇਜ ਦਿੱਤਾ। ਤੇ ਜਦੋਂ ਜਨਮ ਦਿੱਤਾ ਉਸੇ ਦਿਨ ਮੌਤ ਵਾਲਾ ਦਿਨ ਵੀ ਇਹਦੇ ਅੰਦਰ ਹੀ ਲਿਖ ਦਿੱਤਾ ਹੈ ਕਿ ਇਹਦੇ ਇਸ ਢਾਂਚੇ ਦੀ ਸਮਾਪਤੀ ਕਦੋਂ ਹੋਣੀ ਹੈ, ਇਸ ਦੇ ਜੀਵਨ ਦਾ ਅੰਤ ਕਦੋਂ ਹੋਣਾ ਹੈ। ਬਾਬਾ ਫਰੀਦ ਜੀ ਨੇ ਇਸ ਸੱਚਾਈ ਨੂੰ ਆਪਣੇ ਸ਼ਲੋਕਾਂ ਦੇ ਆਰੰਭ ਦੇ ਵਿੱਚ ਵਰਣਨ ਕੀਤਾ ਹੈ। ਉਦਾਹਰਣ ਉਹਨਾਂ ਨੇ ਇੱਕ ਸ਼ਾਦੀ ਦੀ ਦਿੱਤੀ ਹੈ। ਵਿਆਹ ਦੀ ਉਦਾਹਰਣ ਦੇ ਕੇ मौत दी गल साडे नाल उन्हां सांझी कीती कि जिवें एक बच्ची दे विआह तों पहलां कुछ दिन पहलां महीना पहलां दोवें परिवार इकट्ठे हो के एक दिन मुकर्र करदे ने कि इस दिन शादी होवेगी और लड़की वाले घरों एक कागज के उत्ते शगन के रूप दे विच ये भाषा लिखी जाती है कि इस दिन बरात इधर आवेगी। उसनू कहिंदे ने साहे चिट्ठी, साहा सोधिया गया यानी कि दिन मिथिया कि किहड़े दिन विआह होना है, किहड़े दिन बरात आउणी है, उहनू साहा चिट्ठी कहिंदे ने। ਉਹ ਦੋਵਾਂ ਪਰਿਵਾਰਾਂ ਵੱਲੋਂ ਮਿਲ ਕੇ ਉਹ ਦਿਨ ਮੁਕਰਰ ਕੀਤਾ ਜਾਂਦਾ, ਨੀਯਤ ਕੀਤਾ ਜਾਂਦਾ ਤੇ ਇਹ ਵੀ ਕਿਹਾ ਜਾਂਦਾ ਉਸ ਦਿਨ ਵੀ ਵਰੀ ਦਾ ਅਰਥ ਹੈ ਵਿਆਹ ਕਿੱਦਣ ਹੋਣਾ, ਕਿਹੜੇ ਦਿਨ। ਉਹ ਸਾਰਾ ਕੁਝ ਲਿਖਿਆ ਜਾਂਦਾ ਤੇ ਉਸ ਦਿਨ ਕਹਿੰਦੇ ਵੀ ਉਹਨੂੰ ਸ਼ਬਦ ਵਰਤਿਆ ਜਾਂਦਾ ਪਹੁੰਚਾ। ਗੁਰੂ ਸਾਹਿਬ ਨੇ ਬਾਣੀ ਵਿਚ ਸ਼ਬਦ ਵੀ ਕਿਹਾ ਘਰ ਘਰ ਇਹੋ ਪਹੁੰਚਾ, ਸਦੜੇ ਨਿਤ ਪਵਨ ਸੱਦਣਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ। ਉਹ ਦਿਨ ਜ਼ਰੂਰ ਆਉਣੇ ਨੇ ਜਿਹੜੇ ਉਸ ਚਿੱਠੀ ਦੇ ਉੱਤੇ ਲਿਖੇ ਗਏ। ਔਰ ਇਹ ਵੀ ਕਿਹਾ ਵੀ ਸਾਹੇ ਲਿਖੇ ਨਾ ਚੱਲਣੀ। ਉਸ ਚਿੱਠੀ ਦਾ ਮਤਲਬ ਇਹ ਹੁੰਦਾ ਹੈ, ਉਸ ਸਾਹੇ ਚਿੱਠੀ ਦਾ ਭਾਵ ਇਹ ਹੁੰਦਾ ਹੈ ਕਿ ਜਿਹੜਾ ਦਿਨ ਲਿਖ ਲਿਆ ਜਾਏ, ਕੁਝ ਵੀ ਵਾਪਰ ਜਾਏ ਦੋਵਾਂ ਪਰਿਵਾਰਾਂ ਦੇ ਵਿੱਚ, ਖੁਸ਼ੀ ਗਮੀ ਨੁਕਸਾਨ ਫਾਇਦਾ ਜੋ ਮਰਜ਼ੀ ਹੋਵੇ, ਜਿੱਦਣ ਸਾਹੇ ਚਿੱਠੀ ਲਿਖੀ ਗਈ ਵਿਆਹ ਵਾਲਾ ਦਿਨ ਕਦੀ ਟਲ ਨਹੀਂ ਸਕਦਾ ਭਾਵੇਂ ਕੁਝ ਵੀ ਹੋ ਜਾਏ। ਉਹਦਾ ਮਤਲਬ ਇਹ ਹੁੰਦਾ ਸਾਹੇ ਚਿੱਠੀ ਲਿਖਣ ਤੋਂ ਬਾਅਦ ਉਸ ਸ਼ਾਦੀ ਨੂੰ ਕੈਂਸਲ ਨਹੀਂ ਕੀਤਾ ਜਾ ਸਕਦਾ, ਤੋੜਿਆ ਨਹੀਂ ਜਾ ਸਕਦਾ। ਤਾਂ ਉੱਥੇ ਬਚਨ ਕੀਤੇ ਬਾਬਾ ਫਰੀਦ ਜੀ ਨੇ ਉਹਦੀ ਉਦਾਹਰਣ ਦਿੱਤੀ ਹੈ ਕਿ ਜਿੱਤ ਦਿਹਾੜੇ ਧਨ ਵਰੀ। ਜਿੱਤ ਦਿਹਾੜੇ ਦਾ ਮਤਲਬ ਅਰਥ ਹੈ ਜਿਸ ਦਿਨ, ਧਨ ਦਾ ਅਰਥ ਹੈ ਇਸਤਰੀ ਬੱਚੀ, ਜਿਸ ਦਿਨ ਉਸ ਨੂੰ ਵਿਆਹ ਕੇ ਲਿਆਉਣਾ, ਵਰੀ ਦਾ ਅਰਥ ਵਿਆਹਣਾ ਹੈ, ਜਿਸ ਦਿਨ ਉਹਨੂੰ ਵਿਆਹ ਕੇ ਲਿਆਉਣਾ। ਜਿੱਤ ਦਿਹਾੜੇ ਧਨ ਵਰੀ ਸਾਹੇ ਲਏ ਲਿਖਾਏ, ਉਹ ਦਿਨ ਉਸ ਚਿੱਠੀ ਦੇ ਉੱਤੇ ਲਿਖ ਦਿੱਤੇ ਗਏ। ਸਾਹੇ ਲਏ ਲਿਖਾਏ, ਮਲਕ ਜੇ ਕੰਨੀ ਸੁਣੀ ਦਾ ਮੂੰਹ ਦਿਖਾਲੇ ਆਏ, ਤੇ ਉਹ ਜਿਹੜਾ ਵਿੱਚ ਸਮਾਂ ਹੁੰਦਾ ਹੈ ਕਿ ਇਹਨੇ ਚਿਰ ਨੂੰ ਬਰਾਤ ਆਉਣੀ ਏ, ਉਹ ਕੰਨਾਂ ਨਾਲ ਲੜਕੀ ਵਾਲਾ ਪਰਿਵਾਰ ਸੁਣਦਾ ਰਹਿੰਦਾ ਕਿ ਇੰਨੇ ਦਿਨ ਰਹਿ ਗਏ, ਇੰਨਾ ਸਮਾਂ ਰਹਿ ਗਿਆ, ਇੱਕ ਦਿਨ ਉਹਨੇ ਬਰਾਤ ਲੈ ਕੇ ਆਉਣਾ ਤੇ ਇਸ ਬੱਚੀ ਨੂੰ ਵਿਆਹ ਕੇ ਲੈ ਕੇ ਚਲੇ ਜਾਣਾ। ਮਲਕ ਜੇ ਕੰਨੀ ਸੁਣੀ ਦਾ ਮੂੰਹ ਦਿਖਾਲੇ ਆਏ, ਇੱਕ ਦਿਨ ਉਸ ਵਿਆਹਣ ਵਾਲੇ ਨੇ ਆ ਕੇ ਮੂੰਹ ਦਿਖਾਉਣਾ ਤੇ ਵਿਆਹ ਕੇ ਲੈ ਜਾਣਾ। ਮਲਕ ਜੇ ਕੰਨੀ ਸੁਣੀ ਦਾ ਮੂੰਹ ਵਿਖਾਲੇ ਆਏ, ਅੱਗੇ ਗੱਲ ਮੌਤ ਦੀ ਸ਼ੁਰੂ ਕੀਤੀ, ਕਹਿਣ ਲੱਗੇ ਜਿਵੇਂ ਉਸ ਬੱਚੀ ਦੇ ਵਿਆਹ ਵਾਲੇ ਦਿਨ ਨੂੰ ਸਾਹੇ ਚਿੱਠੀ ਨੂੰ ਮੁਕਰਰ ਕਰ ਲਿਆ ਗਿਆ, ਨੀਯਤ ਕਰ ਲਿਆ, ਤੇ ਅੱਗੇ ਬਚਨ ਕੀਤਾ, ਕਹਿਣ ਲੱਗੇ ਸਾਹੇ ਲਿਖੇ ਨਾ ਚੱਲਣੀ। ਉੱਥੇ ਇੱਕ ਗੱਲ ਕੀਤੀ ਜਾਂਦੀ ਏ ਕਿ ਜਿਹੜੀ ਇਹ ਚਿੱਠੀ ਲਿਖੀ ਗਈ ਇਹਨੂੰ ਹੁਣ ਤੋੜਿਆ ਨਹੀਂ ਜਾਏਗਾ, ਕਿਉਂਕਿ ਕਈ ਵਾਰੀ ਵਾਪਰਦਾ ਸਾਹੇ ਚਿੱਠੀ ਪਹਿਲਾਂ ਲਿਖੀ ਜਾਂਦੀ ਏ, ਪਹੁੰਚਾ ਜਿਹੜਾ ਉਹ ਪਹਿਲਾਂ ਆ ਜਾਂਦਾ ਹੈ, ਤੇ ਇਹ ਤਾਂ ਸੰਸਾਰ ਦੀ ਖੇਡ ਹੈ, ਰੱਬ ਇਹਨਾਂ ਨੂੰ ਨਹੀਂ ਵਹਿੰਦਾ। ਕਈ ਵਾਰੀ ਵਿਆਹ ਦੇ ਵਿੱਚ ਜਾਂ ਦੋ ਦਿਨ ਪਹਿਲਾਂ ਜਾਂ ਲੜਕੀ ਵਾਲੇ ਘਰ ਵਿੱਚ ਜਾਂ ਲੜਕੇ ਵਾਲੇ ਘਰ ਵਿੱਚ ਕਿਸੇ ਦੀ ਮੌਤ ਹੋ ਜਾਂਦੀ ਹੈ, ਘਰ ਦੇ ਵਿੱਚ ਸੋਗ ਆ ਜਾਂਦਾ ਹੈ, ਪਰ ਉਦੋਂ ਸਾਰੇ ਇੱਕ ਗੱਲ ਕਹਿੰਦੇ ਨੇ ਭਾਵੇਂ ਕਿੰਨੀ ਵੱਡੀ ਘਟਨਾ ਵਾਪਰ ਗਈ ਪਰ ਹੁਣ ਲਿਖਿਆ ਗਿਆ ਹੈ, ਇਸ ਕਰਕੇ ਭਾਵੇਂ ਸਾਦੇ ਤੌਰ ਤੇ ਦੋ ਚਾਰ ਆਦਮੀ ਜਾਓ, ਇਹ ਵਿਆਹ ਜਿਹੜਾ ਟੁੱਟ ਨਹੀਂ ਸਕਦਾ, ਪੱਕੇ ਤੌਰ ਤੇ ਲਿਖਿਆ ਗਿਆ। ਇੱਥੇ ਇਹ ਉਦਾਹਰਣ ਤਾਂ ਦਿੱਤੀ ਗਈ ਕਿ ਸਾਹੇ ਲਿਖੇ ਨਾ ਚੱਲਣੀ, ਜਿਵੇਂ ਇੱਕ ਵਿਆਹ ਦੀ ਸਾਹੇ ਚਿੱਠੀ ਲਿਖੀ ਜਾਏ کچھ بھی ہو جائے وہ دن نہیں بدلے جاندے. اسی طرح جیڑی منوکھ دی موت دا دن لکھیا جاندا ہے, زندگی وچ خوشی ہووے گمی ہووے موت کدی پرواہ نہیں کردی, انہیں اس دن اپنا کم کر ہی دینا ہے. انہیں کدی نہیں پوچھنا بھی جیڑے گھر وچ جس بندے دی موت ہے, یہ لڑکے دا ویاہ ہے, چار دن میں کھلو جاواں, نہیں, انہیں اپنا کم کرنا ہی کرنا ہے, انہیں اپنا کارج ضرور کر دینا ہے. جا انہیں کدی یہ نہیں دیکھا کہ اے آدمی ستا ہویا ہے تے چلو انہوں جاگ لین دیو اپنے جیاں نو مل لوے گا پھر یہ جند کڈاں گا, نہیں, انہیں تا انہوں ستے ہوئے نو اپنے سمے تے انہوں کلاوے بچ لے لین. کہن تو پاو موت جیڑی ہے کدی کسے نو پوچھ دی نہیں, اور خاص کر کے پرماتما دے سبند وچ بچن کیتے گئے نے, وہ جدوں کسے نو ساجدا ہے نہ ادوں پوچھدا ہے تے نہ کسے نو ختم کردا ہے ادوں کسے دی صلاح لیندا ہے. ستگرو نے بچن کیتے نے کہ پوچھ نہ ساجے, جنم دتا سی پوچھیا نہیں کسے نو, اپنی مرضی نال انہیں جنم دے دتا. پوچھ نہ ساجے پوچھ نہ ٹاہے پوچھ نہ لیوے دے, وہ کدی کسی دی صلاح نہیں لیندا. تے میں ادھارن دے رہا سی, بابا فرید صاحب کہندے نے جت دہاڑے تن وری ساہے لے لکھائے, ملک جے کنی سنی دا منہ وکھالے آئے, جند نمانی کڈی ہے ہڈاں کو کڑکائے. پھر وہ موت روپی جڑا ورن والا آیا ہے, موت نے ہڈاں دے وچوں جند نو کڈنا ہے, ہڈاں کو کڑکائے, ساہے لکھے نہ چلنی جندوں کو سمجھائے, فریدا کڑی پوندئی کھڑا نہ آپ مہائے. کہن تو پاو کڑی دا مطلب تو ہر روز ویکھ رہے ہیں سنسار چلائے مان ہے. میں چٹھی دی گل سانجی کر رہا سا کہ منوک جدوں اس سنسار وچ آیا اکال پرخ ویگرو نے ساڈے نال جیون دی ایک چٹھی لکھ کے پائی ہے. جنم ادا کتھے ہونا ہے, کدوں جنم ہونا ہے, انہیں کرنا کی ہے تے دی موت کدوں ہو جانی ہے, ساریاں چیزاں گنیاں ہوئی ہیں, نیم بد نے. ہن ادھے اندر حضور نے ایک ہور خیال دیتا ہے, کہن لگے جنہ چیری چلنا ہاتھ تنہ کچھ نہ ہے. بندے دے ہاتھ وچ نہ جنم لینا ہے نہ آدمی دے ہاتھ وچ موت ہے. ویسے تا جے اسی جیون ول چاتی ماریے کئی باری ویکھو کنیاں وڈیاں سکیماں منوکھ بناؤندا ہے کہ آن والے سمے وچ اے کرنا ہے اے کم کرنا ہے, پر اصل وچ کم کیڑا ہونا ہے تے اکال پرخ ویگرو دے ہتھاں وچ نر چاہت کچھ اور, او دے ہتھاں وچ سب کچھ پھڑیا ہویا ہے. اس سلوک دا ایک بھاو اے وی ہے کہ جو کچھ توں کرنا ہے او دے نال مل کے کرن دی جاچ سکھ. جتھوں آپا کل وشا وچ چھڈیا سی سما ہو گیا سی, آدمی نو جے سمجھ آ جائے کہ جو کچھ میرے نال لکھ کے بھیجیا ہے جے میں او دے نال سہمت ہو کے تراں, ای سکھ دا دروازہ نو پانا کیا گربانی دے وچ. جے بندے نو ایدی سمجھ آ جائے نا کہ جویں دا جیون دے وچ ورت رہا ہے او دے نال سہمتی کر لینی, او دے نال سمجھوتا کر لینا, او دے نال سمرپت ہو جانا, تے دنیا دے وچ دکھ ہی کوئی نہیں ہے. دکھ ادو ہی آندا ہے جدو آدمی کہندا بھی میری مرضی یہ ہے اس طرح ہونا چاہیدا ہے. دکھ کتھوں شروع ہوندا ہے, اے سارے دکھ کتھوں آندے نے کہ جے چار جڑے منوکھ کٹھے نے وہ کہندے ہر ایک کہندا میری مرضی چلنی چاہیدی ہے, جو چارے مل کے گرو دی مرضی پوچھ لین بھی سانو کیویں چلنا چاہیدا ہے تے سارے اکٹھے ترن گے انہاں دا ورودھ مٹ جائے گا. پر عام طور تے جنوں جنم دتا پرماتما نے او دے اندر ایک میں دا انش پایا سی کہ میں ہاں. جدوں انہیں جنم دتا جنم تو پہلاں پرماتما دا بودھ سی بندے نوں جڑیا ہویا سی کہ میں کچھ نہیں, رب ہی سب کچھ, برہم گیان دی اوستھا سی. پر جدو پہلا سواس آن لگا نا انہیں بچ ایک تھوڑی جی جھاکی دے کے جویں اکھاں دے اگے بھلیکھا پا کے اندر ایک چیز بھر دیتی بھی میں اس دنیا دے وچ کچھ ہاں. وہ جڑی میں دی برتی ہے وہ پھر اپنا سنسار رچدی ہے, وہ دے اندر ایک بھرم پیدا ہو جاتا, انہوں ایک بھلیکھا لگ جاتا ہے کہ میں رب دا چلایا نہیں چل رہا, میں سارے سنسار نو چلا رہا. انہوں کہیں دے بھرم. تے جڑا نام ہے گربانی ہے یہ سب تو پہلا بندے دے بھرم دا پردہ توڑ دی ہے. جنہوں کوڑ دی کندھ کیا نا جب جی صاحب دے اندر, کوڑ دی کندھ کیڑی ہے؟ جھوٹ دی دیوار, جھوٹ دا پردہ, میں دا پردہ. تے گرو صاحب نے میں دے پردے نو اینا باریک دسیا ہے, وہ کہندے نے کوئی مندا بھی نہیں بھی میرے وچ میں ہے. کوئی بندہ کہے گا میں ہنکاری ہاں؟ نہیں. تسی سٹیج تے کھڑا کر دیو, کہے گا تہاڈے چرنا دی دھوڑ ہاں, کپڑے بدل لے گا, نمرتا والے لفظ آ جان گے. یہ پتا بھی نہیں لگتا. یہ میں دا پردا اس طرح دا ہے جنہوں گرو صاحب نے بچن کیتے نے پامبیری کے جڑے پمبیری دے کھمب نے, تسی اکاش وچ اڈدی ویکھی ہوے گی. پامبیری کے پات پار دو, میں دا پردا کہ میں ہی سب کچھ کر رہا ہوں, میرے کر کے سب کچھ ہو رہا ہے. یہ اینا بریک ہے جی میں پمبیری دے کھمب ہوندے نے, بالکل بریک, بن دیکھے دورائی. جی میں تسی ویکھو گے کوئی بندہ کسے مکان دے وچ بیٹھ جائے تے مکان بنیا ہوئے شیشے دا, او دیاں کندھاں اٹاں دیاں نہ بنیاں ہون, مٹی دا نہ ہوئے, چارے کندھاں شیشے دیاں, چھت بھی شیشے دا, تے جدوں اس شیشے دے کمرے وچ بوے گا تاں اوپر دیکھے گا, وہ کہے گا میں کمرے وچ ہے ہی نہیں, کیونکہ آکاش بھی دسدا ہے, تارے بھی دسدے, چندرما بھی, بدل بھی, آلا دوالا سارے تے دس ہی جاندا ہے. پر انہوں پتا ادو لگے گا جدوں او شیشے دے کمرے دی دیوار نو جا کے ٹکرائے گا, جدوں متھا وجے گا, شریر تے زخم ہون گے, پھر کہے گا دکھ پتا نہیں کدا ہے. اسی طرح ساڈے جیون دے دوالے دوالے بھرم دا ایک پردا ہے, دسدا نہیں کسے نو, ان دسدا ہے, نہ دسن والا انہوں صرف گرو دکھاندا ہے بھی ایتھے جیڑیاں تینوں سٹاں لگ رہی ہیں, جیڑا تو گرو کولو آ کے ارداس کراؤنا ہے بھئی دکھ دور کر دیو, وہ دکھ اس چیز دا ہے کہ تیری زندگی دے آلے دوالے بھرم دا پڑدا ہے میں دا, کہ میں سب کچھ کر رہا ہوں. تے ہے بڑا لمبا روگ, گرو صاحب نے کیا ہومے دیرگ روگ ہے, دارو بھی اس ماہے, کرپا کرے جے اپنی تا گر کا شبد کماہے, نانک کہے سنو جنو ات سنجم دکھ جائے. سب تو بریک روگ ہے ہنکار دے, تین چار گرو صاحب نے روپ باڑی وچ بیان کیتے نے. سب تو پہلا ہنکار شبد بھی آیا گربانی دے وچ, ہوں شبد بھی آیا, میں بھی آیا ہے, اہنگ روگ بھی کیا ہے. ویسے پانچ وکاراں دا ذکر ہے گرو گرنتھ صاحب جی دی باڑی وچ کہ بندے دے من وچ پانچ وکار نے, کام کرودھ لوبھ موہ اہنکار, یہ گنے گئے نے, یہ دے شریر دے اندر نے, من وچ نواس رکھ دے نے, پرگٹ نہیں ہوں. پرگٹ ادو ہوں جدو انہوں باہروں سنگت ملتی ہے. جنہ چر باہروں سنگت نہ ملے کسی چیز کی, اُنہ چر اندروں اگلے گی نہیں, پرگٹ نہیں ہوے گی. تو یہ جڑے پانچ روگ نے نا, یہاں ہنکار کا نام آیا ہے. اس دے میں پنچ چور وس ہیں, کام کرودھ لوبھ موہ ہنکارا. ہنکار کا نام ایک باری آ گیا, پر پرت کے ستگران نے ایک شبد ہور اچارن کیتا, وہ کہندے نے ایسو گن میرو پرب جی کین, پنچ دوخ اور اہنگ روگ. یہ اہنگ جیڑا چھواں دس دیتا, یہ وہ بریک ہے ہنکار دا روپ, پر اینا بریک ہے کہ بندے نو پتہ ہی نہ لگے مینوں ہے. جیویں ٹائیفائڈ بخار ہے, شریر ٹوٹدا ہے, وہ تھرمامیٹر بھی لایا ہے, چیک بھی کیتا ہے, شریر بھی گرم نہیں, پر مریض شکایت کرتا ہے میری ہڈیاں اندروں درد ہوندیاں, میرا شریر درد ہوندا ہے. تاں او دے پھر اس حالات نو ویکھ کے ڈاکٹر جیڑا سمجھ لیندا ہے تے بخار اندر چلا گیا, ٹائیفائڈ ہو گیا, جیڑا باہر پرگٹ نہیں ہوندا. ਤਾਂ ਜਿਹੜਾ ਮਾਣ ਹੈ ਨਾ ਜਿਹਨੂੰ ਕਹਿੰਦੇ ਨੇ, ਇੱਕ ਤੇ ਹੰਕਾਰ ਹੈ ਸਾਹਮਣੇ, ਬੁਖਾਰ ਚੜ ਗਿਆ, ਸਰੀਰ ਭੱਕ ਗਿਆ, ਅੱਖਾਂ ਲਾਲ ਹੋ ਗਈਆਂ, ਵੇਖਣ ਵਾਲੇ ਨੇ ਕਹਿ ਦਿੱਤਾ ਜੀ ਬੁਖਾਰ ਚੜ ਗਿਆ। ਇੱਕ ਤੇ ਬੰਦਾ ਸਿੱਧਾ ਹੰਕਾਰੀ ਹੋ ਗਿਆ, ਸਿੱਧਾ ਕਵੇ ਮੈਨੂੰ ਨਹੀਂ ਕਿਸੇ ਦੀ ਪਰਵਾਹ, ਮੈਂ ਕਿਸੇ ਦੀ ਕੋਈ ਪਰਵਾਹ ਨਹੀਂ ਕਰਦਾ, ਉਹ ਬੰਦਾ ਬਿਲਕੁਲ ਠੀਕ ਹੈ, ਉਹਦਾ ਇਲਾਜ ਜਲਦੀ ਹੋ ਸਕਦਾ, ਉਹਦੇ ਹੰਕਾਰ ਦਾ ਰੋਗ ਛੋਟਾ ਹੈ ਕਿਉਂਕਿ ਪਤਾ ਲੱਗ ਗਿਆ। ਪਰ ਇੱਕ ਮਨੁੱਖ ਨੇ ਆਪਣੇ ਹੰਕਾਰ ਨੂੰ ਚਾਦਰ ਦੇ ਕੇ ਢੱਕ ਦਿੱਤਾ, ਮੈਂ ਹੰਕਾਰੀ ਨਹੀਂ, ਮੈਂ ਤੁਹਾਡੇ ਦਾਸ ਹਾਂ ਚਰਨਾਂ ਦਾ, ਮੈਂ ਤੇ ਕੁਝ ਵੀ ਨਹੀਂ। ਤਾਂ ਇਹ ਜੇ ਤੇ ਹੋਇਆ ਅੰਦਰੋਂ ਫਿਰ ਤੇ ਲਾਭਦਾਇਕ ਹੈ, ਪਰ ਜੇ ਕੱਲੇ ਹੋਏ ਸ਼ਬਦ, ਇਹ ਬੜਾ ਭੈੜਾ ਰੋਗ ਅੰਦਰ ਬਣ ਜਾਏਗਾ, ਜਿਹਨੂੰ ਕਹਿੰਦੇ ਅਹੰਗ ਰੋਗ, ਜਿਹਦਾ ਪਤਾ ਨਹੀਂ ਲੱਗਦਾ। ਬਹੁਤੇ ਧਾਰਮਿਕ ਲੋਕ ਇਸ ਰੋਗ ਦਾ ਸ਼ਿਕਾਰ ਨੇ, ਮਾਣ ਦਾ, ਅਹੰਗ ਰੋਗ ਦਾ, ਦਿਸਦਾ ਹੈ ਨਹੀਂ, ਉਹ ਕਹਿੰਦੇ ਅਸੀਂ ਹੈ ਹੀ ਨਹੀਂ ਰੋਗੀ। ਮਾਨਸਿਕ ਰੋਗੀ ਜਿਹੜਾ ਬੰਦਾ ਹੈ, ਪਾਗਲ ਹੈ, ਉਹਨੂੰ ਚਾਰ ਬੰਦੇ ਇਕੱਠੇ ਹੋ ਕੇ ਕਹੋ ਤੈਨੂੰ ਬਿਮਾਰੀ ਹੈ, ਤੂੰ ਪਾਗਲ ਹੈ, ਉਹ ਨਹੀਂ ਮੰਨੇਗਾ, ਉਹ ਕਹੇਗਾ ਤੁਸੀਂ ਪਾਗਲ ਹੋ ਮੈਨੂੰ ਕਹਿ ਰਹੇ। ਇਸ ਲਈ ਜਿਹਨੂੰ ਮਾਣ ਹੋਵੇ ਉਹਨੂੰ ਪਤਾ ਨਹੀਂ ਲੱਗਦਾ, ਉਹਨੂੰ ਤਾਂ ਪਤਾ ਲਾਉਂਦਾ ਫਿਰ ਪੂਰਾ ਗੁਰੂ, ਉਹਦੀਆਂ ਬਰੀਕੀਆਂ ਨੂੰ ਫੜ ਲੈਂਦਾ ਵੀ ਤੂੰ ਕਿੱਥੇ ਕਿੱਥੇ ਹੰਕਾਰੀ ਹੈ, ਫਿਰ ਉਹਨੂੰ ਇੱਕ ਚੀਜ਼ ਤੋਂ ਅੱਗੇ ਲੈ ਕੇ ਖਿੱਚ ਕੇ ਜਾਂਦਾ। ਪਹਿਲਾਂ ਕਹਿੰਦਾ ਤੂੰ ਦਾਨ ਕਰਦਾ ਨਹੀਂ, ਜਦੋਂ ਦਾਨ ਕਰਨ ਲੱਗਦਾ ਤੇ ਕਹਿੰਦਾ ਦਾਨ ਕਿਹੜਾ ਤੇਰਾ ਹੈ, ਤੂੰ ਕਿੱਥੋਂ ਲਿਆਇਆ, ਤੇਰੇ ਤੇ ਹੱਥ ਵੀ ਆਪਣੇ ਨੇ, ਇਹ ਵੀ ਤਾਂ ਸ਼ਮਸ਼ਾਨ ਘਾਟ ਵਿੱਚ ਸੜ ਜਾਣੇ ਨੇ। ਇਹ ਬਰੀਕ ਮਾਣ ਨੂੰ ਤੋੜਦੀ ਹੈ। ਪਹਿਲਾਂ ਕਹਿੰਦਾ ਉਹਨੂੰ ਜਪ, ਜਾਪ ਕਰ ਪਰਮਾਤਮਾ ਦਾ, ਤੇ ਜਦੋਂ ਜਪਣਾ ਸ਼ੁਰੂ ਕਰਦਾ ਥੋੜੇ ਦਿਨਾਂ ਬਾਅਦ ਸ਼ਬਦ ਆ ਜਾਂਦਾ ਗੁਰੂ ਗ੍ਰੰਥ ਸਾਹਿਬ ਵਿੱਚ ਕਿ ਜਪਣ ਨਾਲ ਕੁਝ ਨਹੀਂ ਹੋਣਾ, ਤੇਰੇ ਜਾਪ ਨਾਲ ਕੁਝ ਨਹੀਂ ਬਣਨਾ, ਕਿਉਂਕਿ ਬੰਦਾ ਇੱਕ ਹੰਕਾਰ ਨੂੰ ਛੱਡ ਕੇ ਦੂਜੇ ਨੂੰ ਫੜਦਾ, ਤੇ ਜਿੰਨਾ ਚਿਰ ਸਾਰੇ ਹੰਕਾਰ ਨਹੀਂ ਨਾ ਛੱਡਦਾ ਉਹਨਾਂ ਚਿਰ ਯਾਤਰਾ ਸ਼ੁਰੂ ਨਹੀਂ ਹੁੰਦੀ। ਉਹ ਇੱਕ ਨੂੰ ਛੱਡਦਾ ਉਹਦੀ ਆਦਤ, ਛੱਡਣ ਦੀ ਤੇ ਆਦਤ ਹੀ ਨਹੀਂ ਸ਼ੁਰੂ ਤੋਂ। ਆਰੰਭ ਤੋਂ ਲੈ ਕੇ ਇੱਕ ਬਿਰਤੀ ਅੰਦਰ ਪਾ ਦਿੱਤੀ ਕਿ ਜਦੋਂ ਬੰਦਾ ਜਨਮ ਲੈਂਦਾ, ਜਨਮ ਲੈਂਦਿਆਂ ਸਾਰ ਉਹਦੀਆਂ ਮੁੱਠਾਂ ਜਿਹੜੀਆਂ ਖੋਲਣੀਆਂ ਪੈਂਦੀਆਂ ਧੱਕੇ ਨਾਲ ਖਿੱਚ ਕੇ ਉਂਗਲਾਂ, ਬੱਚਾ ਮੁੱਠੀ ਨਹੀਂ ਖੋਲਦਾ, ਪਕੜਨ ਦੀ ਆਦਤ ਸ਼ੁਰੂ ਤੋਂ ਹੈ, ਜਿਹੜੀ ਚੀਜ਼ ਫੜ ਲਈ ਛੱਡਣੀ ਨਹੀਂ। ਤਾਂ ਇਹ ਜਦੋਂ ਬੁਰਿਆਈ ਨੂੰ ਛੱਡਦਾ ਤੇ ਫਿਰ ਚੰਗਿਆਈ ਕਰਦਾ ਤੇ ਫਿਰ ਚੰਗਿਆਈ ਨੂੰ ਫੜ ਲੈਂਦਾ। ਗੱਲ ਇਹ ਹੈ ਕਿ ਬੰਦਾ ਛੱਡਣ ਦੀ ਜਾਚ ਸਿੱਖ ਲਵੇ। ਜਿੱਦਣ ਇਹਨੂੰ ਛੱਡਣ ਦੀ ਜਾਚ ਹੋ ਗਈ, ਜੁਗਤ ਆ ਗਈ ਕਿ ਸੰਸਾਰ ਦੇ ਵਿੱਚ ਰਹਿਣਾ ਹੈ ਤੇ ਛੱਡ ਕੇ ਰਹਿਣਾ ਹੈ, ਉਦੋਂ ਅਸਲੀ ਜ਼ਿੰਦਗੀ ਸ਼ੁਰੂ ਹੋਵੇਗੀ। ਉਹਦੇ ਤੋਂ ਪਹਿਲਾਂ ਸਾਰੇ ਬੰਧਨ ਨੇ, ਸਾਰੇ ਦੁੱਖ ਨੇ। ਉਹਦੇ ਤੋਂ ਪਹਿਲਾਂ ਤੇ ਬੰਦਾ ਕਰਤਾ ਬਣਿਆ ਹੋਇਆ ਨਾ, ਮੈਂ ਹਾਂ, ਮੈਂ ਚਲਾ ਰਿਹਾ ਮੇਰੇ ਕਰਕੇ, ਤੇ ਜਿਹੜਾ ਇਹ ਸੰਸਾਰ ਇਹਨੇ ਤੇ ਕਦੀ ਘਟਣਾ ਹੈ, ਕਦੀ ਵਧਣਾ ਹੈ, ਜਦੋਂ ਉਹਦੇ ਵਿੱਚ ਉਤਰਾਵ ਚੜਾਵ ਆਉਂਦਾ ਹੈ ਉਦੋਂ ਦੁੱਖ ਸੁੱਖ ਪੈਦਾ ਹੁੰਦੇ ਨੇ। ਇਸ ਕਰਕੇ ਮਾਣ ਜਿਹੜਾ ਹੈ ਬੰਦੇ ਦਾ ਬੜੇ ਡੂੰਘੇ ਥਾਂ ਤੇ ਵਸਦਾ ਹੈ, ਉਹ ਕੋਈ ਨਾ ਕੋਈ ਤਰੀਕਾ ਲੱਭ ਲੈਂਦਾ, ਕੋਈ ਨਾ ਕੋਈ ਵਿਆਖਿਆ ਅੰਦਰੋਂ ਕਰ ਲੈਂਦਾ, ਹੰਕਾਰ ਨੂੰ ਬਦਲ ਦਿੰਦਾ। ਇਸ ਕਰਕੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ, ਉਹਨਾਂ ਨੇ ਇੱਥੇ ਨਾ ਸੰਸਾਰੀ ਨੂੰ ਕਿਹਾ, ਨਾ ਕਿਹਾ ਹੈ ਕਿਸੇ ਧਨ ਵਾਲੇ ਨੂੰ, ਨਾ ਕਿਹਾ ਕਿਸੇ ਜ਼ਮੀਨ ਵਾਲੇ ਨੂੰ। ਇੱਥੇ ਆਵਾਜ਼ ਦਿੱਤੀ ਸਾਧੂਆਂ ਨੂੰ ਤੇ ਹਜ਼ੂਰ ਨੇ ਬਚਨ ਕੀਤੇ, ਸਾਧੋ ਮਨ ਕਾ ਮਾਨ ਤਿਆਗੋ। ਸਾਧੋ ਕਿਹਾ ਨਾ, ਸਾਧੋ ਦਾ ਮਤਲਬ ਧਾਰਮਿਕ ਵਿਅਕਤੀ, ਜਿਹੜਾ ਸਾਧਨਾ ਕਰ ਰਿਹਾ ਹੈ। ਇੱਥੇ ਇਹ ਨਹੀਂ ਕਿਹਾ ਵੀ ਹੇ ਮਾਇਆ ਵਿੱਚ ਫਸੇ ਹੋਏ ਬੰਦੇ ਤੂੰ ਮਾਣ ਤਿਆਗ ਦੇ, ਕਿਉਂਕਿ ਉਹਨੂੰ ਮਾਣ ਨਹੀਂ ਹੁੰਦਾ, ਉਹਨੂੰ ਹੰਕਾਰ ਹੁੰਦਾ ਹੈ, ਮਾਣ ਉਸ ਨੂੰ ਹੁੰਦਾ ਨਹੀਂ। ਤਾਂ ਕਿਹਾ, ਇਹ ਆਵਾਜ਼ ਦਿੱਤੀ, ਕਹਿੰਦੇ ਸਾਧੋ ਮਨ ਕਾ ਮਾਨ ਤਿਆਗੋ, ਹੰਕਾਰ ਤੇ ਛੱਡ ਆਇਓ, ਹੁਣ ਮਾਣ ਫੜ ਲਿਆ ਜੇ, ਹੁਣ ਇਹਨੂੰ ਵੀ ਛੱਡੋ, ਹੁਣ ਇਹਨੂੰ ਵੀ ਤਿਆਗ ਦਿਓ। ਅਸਲ ਵਿੱਚ ਸਤਿਗੁਰੂ ਦੇ ਘਰ ਦੇ ਵਿੱਚ ਬੜਾ ਕੁਝ ਛੱਡਣ ਦੀ ਗੱਲ ਚੱਲਦੀ ਹੈ। ਕੋਈ ਬੰਦਾ ਚਾਹ ਪੀਣੀ ਛੱਡ ਦਿੰਦਾ ਹੈ, ਕੁਝ ਕਹਿੰਦੇ ਅਸੀਂ ਮਿੱਠਾ ਖਾਣਾ ਛੱਡ ਦਿੱਤਾ, ਹੁਣ ਤੇ ਛੱਡਣਾ ਹੀ ਪੈਣਾ ਕਿਉਂਕਿ ਸ਼ੂਗਰ ਵੱਧ ਗਈ। ਛੱਡਦਾ ਹੈ, ਛੱਡੀ ਜਾਂਦਾ ਹੈ। ਫਿਰ ਗੁਰੂ ਸਾਹਿਬ ਨੇ ਕਿਹਾ ਨਸ਼ਾ ਛੱਡ ਦੇ, फिर सतगुरु ने होर गल्लां कीतियां, झूठ बोलना छड़ दे, किसी का हक खाना छड़ दे, छुड़ाई हो जाता है। तां ही ये थां जिहड़ी है थोड़ी जी बंदे नूं रड़कदी औखी प्रतीत हुंदी है। गुरुद्वारा जिहड़ा गुरु घर जिहड़ा क्यों औखा लगता है, इत्थे बंदे तों सब कुछ खोया जाता है, खो लिया जाए दे कोल। और कई बारी बंदा यह भी महसूस करता है भी गुरु साडे तो तां खोंदा है भी ये साडा धन वरतना चाहुंदा है, साडा शरीर वरतना चाहुंदा है, ते साडा मन तां खो रहा। पर गल ये नहीं सी, वेखो बाणी विच एक वचन आया है कि सर्व सुखां का दाता सतगुर। दाते दा मतलब हुंदा देण वाला, सारे सुखां नूं देण वाला गुरु है। और उहदे विच एक होर खासियत है कि वह देण वाला है, उहनूं किसे दी जरूरत नहीं, उहनूं सतगुरु कहिंदे ने, उहनूं लोड़ नहीं किसे चीज दी। पर जदों बाणी विचों वेख्या ते गुरु ने मंगना शुरू कर दिता, मैनू चाहिदा माया दे। तुसी हुक्मनामे वेखोगे कि गुरु गोबिंद सिंह महाराज जी, गुरु तेग बहादुर साहब जी ने स्पष्ट हुक्मनामे लिखे ने, फलाने पिंड दे सिख नूं तू एक घोड़ा भेजना, एक शस्त्र भेजना, 500 रुपया नाल देना है। जे संसारी बिरती नाल वेखोगे तां फिर गुरु बिजनेसमैन प्रतीत होवेगा, वे तां धन मंग रहे ने, पर उत्थे धन दा कोई प्रयोजन नहीं है, उत्थे गल होर है। ओ तां इस तरह है कि जिवें किसे दे घर दे विच बहुत सारा भरिया होवे समान, तो कवे मेरे घर, मेरा घर बहन वास्ते थां बनाओ, थां ते तां ही बनना ना, विचों बाहर निकलेगा कोई, बाहर कढ़ांगे उस समान नूं खिचांगे। ते जदों सतगुरु ने मंगिया धन, उहदा मतलब सी वी इहदा जिहड़ी सुरत है ना, मन है, छड्डण दी जाच सिखे, थोड़ी जी अंदरों खाली होवे, अंदर खाली होवेगी तां ही इहदे विच नाम टिकेगा ना। इस करके एक गल चेते रखना, नाम जपी जाइए, नाम मंगी जाइए, कुछ करी जाइए, जिन्ना चिर बंदा दसवंध नहीं कढ़दा, ध्यान रखना यह सिखी दा एक पूरा बिल्कुल परमानेंट पक्के तौर ते नियम है। कोई एक ए नहीं भी कोई कर लवे भावें ना करे, ए नहीं है, ध्यान देना। जेड़ा दसवंध दा कंसेप्ट है ना सिखी दे अंदर, ए रैत दा अति जरूरी हिस्सा है। एक इस तरह की चीज नहीं जिवें कुछ चीजा धर्म में हुंदियां ने, चलो जिन्हें करनिया ने कर लो भाई, जिन्हें नहीं करनिया तां भी कोई नहीं, इस तरह का नहीं है। यह बिल्कुल आरंभ है, इथों शुरुआत है कि तू दसवां हिस्सा देना ही देना, जिहड़ी तू कमाई करना है उहदा दसवां हिस्सा देना। जे तू नहीं देंदा ते फिर तू गुरु की गोलक का चोर है, क्योंकि वह गुरु की माया है ना। दसवां हिस्सा जिहड़ा सिख का, दसवां हिस्सा जे सिख का सिख आप वरत लैंदा है, एवें ना कि माण करना। कई बारी हुंदा है गुरुद्वारे दे विच कोई बेचारा गरीब बंदा रोटी खाने लई नहीं मिलदी, भुख दा चलिया होया, 10 रुपये चुक लैंदा गोलक विच, असीं डांगा लैके दुआले हो जाने, मारो कुटो इस नूं, पाप बड़ा कीता इहने। की पाप कीता है? 10 रुपये चुके ने, 100 रुपया चुकया गोलक विचों। चलो चंगी गल, प्रबंध के तौर पर ध्यान रखना पैंदा, पर उत्थे एक यह भी ख्याल रखना चाहिए जेड़े उन्हूं डांगा लैके कुट रहे ने, उन्हां नूं पुछया जाए भी तुसी दसवंध दिता कदी गुरु नूं, दसवां हिस्सा दिता है? ते जे दसवां हिस्सा नहीं दिता, यह सेवा पहला तुहाडी होनी चाहिए सी, क्योंकि तुसां भी गुरु की गोलक विचों यह धन कढ़िया, उहदे विचों खाधा है। वक्री गल, पाया नहीं सीधे ही खा लिया। चलता है ना सिस्टम, तरीका है बैंकां दा, कि उत्थे चीज जाण ही ना दिओ, राह विच ही काबू कर लो। तां जदों कोई सिख अपनी कमाई दा दसवां हिस्सा गुरु नूं नहीं देंदा, हां ढंग वखरा हो सकदा, जरूरी नहीं गोलक विच पाओ। जिवें हुण वक्त आ गया ते मैं एक कहांगा वी गोलक विच उत्थे पाओ जिथे वह धन धर्म वास्ते लग रहा है, यह बड़ा जरूरी है। जे आस्था है ना, ਜੇ ਵੱਡੇ ਅਸਥਾਨਾਂ ਤੇ ਆਸਥਾ ਸ਼ਰਧਾ ਉਹਨੂੰ ਕਾਇਮ ਰੱਖੋ, ਉੱਥੇ ਇੱਕ ਕੰਮ ਕਰ ਲਓ, ਮਾਇਆ ਚੜਾਉਣੀ ਹੈ ਤੇ 5-10 ਰੁਪਈਏ ਸਿਰਫ ਸੁੱਕੀ ਰਸ ਦਿਓ ਲੰਗਰ ਦੇ ਵਿੱਚ, ਕੱਪੜਾ ਦੇ ਦਿਓ, ਜਿਹੜੀ ਚੀਜ਼ ਲੱਗਣੀ ਹੈ ਉਹ ਦਿਓ ਉਹਨਾਂ ਥਾਵਾਂ ਤੇ ਜਿੱਥੇ ਤੁਹਾਨੂੰ ਡਾਊਟ ਪੈ ਗਿਆ ਵੀ ਇਸ ਧਨ ਦੀ ਦੁਰਵਰਤੋਂ ਹੋ ਰਹੀ ਹੈ। ਇਹ ਗੋਲਕ ਦੇ ਵਿੱਚੋਂ ਕਿਸੇ ਦੇ ਖਾਤੇ ਵਿੱਚ ਸਿੱਧੇ ਚਲੇ ਜਾਂਦੇ ਨੇ। ਇਹਨਾਂ ਗੋਲਕ ਦੇ ਪੈਸਿਆਂ ਦੀ ਸ਼ਰਾਬ ਵੇਚ ਖਰੀਦ ਖਰੀਦ ਕੇ ਵੋਟਾਂ ਵਿੱਚ ਵੰਡੀ ਜਾਂਦੀ, ਉਸ ਗੋਲਕ ਵਿੱਚ ਪੈਸਾ ਨਹੀਂ ਪਾਉਣਾ ਚਾਹੀਦਾ ਬਿਲਕੁਲ। ਜੇ ਸ਼ਰਧਾ ਵਿੱਚ ਪਾਉਣਾ 2-4-10 ਰੁਪਈਏ ਪਾਓ, ਬਾਕੀ ਰਸ ਦੇ ਦਿਓ। ਉਹ ਅਸਥਾਨ ਗਲਤ ਨਹੀਂ ਜਿੱਥੇ ਅਸੀਂ ਜਾ ਰਹੇ ਹਾਂ, ਉਹ ਤੇ ਗੁਰੂ ਦਾ ਅਸਥਾਨ ਹੈ, ਪਰ ਤੁਸੀਂ ਇਹ ਗੱਲ ਵੇਖਣਾ ਵੀ ਇਹ ਗੋਲਕ ਗੁਰੂ ਅੱਗੇ ਰੱਖੀ ਚੁੱਕ ਕੇ ਕੌਣ ਲਿਆਂਦਾ ਹੈ, ਖਾ ਕੌਣ ਰਿਹਾ, ਸੋ ਇਹਦਾ ਧਿਆਨ ਰੱਖਣਾ ਪਏਗਾ। ਜੇ ਨਾ ਰੱਖਿਆ ਤੇ ਇਉਂ ਹੋਵੇਗਾ ਵੀ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਅਸੀਂ ਕਿਹਾ ਸੀ ਨਨਕਾਣਾ ਸਾਹਿਬ ਦਾ ਸਾਕਾ ਵਰਤਿਆ, ਮਹੰਤ ਜਿਹੜੇ ਨੇ ਬੜੇ ਤਾਕਤਵਰ ਹੋ ਗਏ, ਕਾਹਦੇ ਨਾਲ ਤਾਕਤਵਰ ਹੋਏ ਸਨ ਮਹੰਤ? ਮਹੰਤ ਜਿਹੜੇ ਸਨ ਤਾਕਤਵਰ ਕਾਹਦੇ ਨਾਲ ਹੋਏ? ਕਿਉਂਕਿ ਸਾਡੇ ਮਹਾਰਾਜਾ ਸਾਹਿਬ ਨੇ ਰਣਜੀਤ ਸਿੰਘ ਨੇ ਖੁੱਲੀਆਂ ਜ਼ਮੀਨਾਂ ਲਾ ਦਿੱਤੀਆਂ ਉਹਨਾਂ ਦੇ ਨਾਂ, ਵੀ ਖਾਓ ਪੀਓ ਮੌਜ ਕਰੋ, ਤਾਂ ਹੋਏ ਸਨ ਤਾਕਤਵਰ। ਜੇ ਉਹਨਾਂ ਕੋਲ ਧਨ ਥੋੜਾ ਰਹਿੰਦਾ ਤੇ ਇਹ ਕੰਮ ਇੱਥੋਂ ਤੱਕ ਨਹੀਂ ਸਾਨੂੰ ਜਾਂਦੇ। ਜਦੋਂ ਪਤਾ ਹੈ ਕਿ ਮਹੰਤ ਦੁਰਵਰਤੋਂ ਕਰ ਰਹੇ ਨੇ ਤਾਂ ਨਨਕਾਣਾ ਸਾਹਿਬ ਦੇ ਵਿੱਚ ਦਸਵੰਦ ਦੇਣ ਦੀ ਗੋਲਕ ਦੀ ਉੱਥੇ ਜ਼ਰੂਰਤ ਨਹੀਂ ਸੀ, ਉੱਥੇ ਸੀ 5-10 ਰੁਪਈਏ ਗੁਰੂ ਨਾਨਕ ਦੇ ਪਿਆਰ ਵਿੱਚ ਦਿੱਤੇ ਜਾਂਦੇ। ਉਸ ਧਨ ਨੂੰ ਕਿਤੇ ਹੋਰ ਢੰਗ ਦੇ ਨਾਲ ਗਰੀਬਾਂ ਵਿੱਚ ਵੰਡਿਆ ਜਾਂਦਾ, ਇਹ ਤਰੀਕਾ ਸੀ। ਪਰ ਅਸੀਂ ਸ਼ਰਧਾ ਦੇ ਦਾਇਰੇ ਵਿੱਚ ਲੋਕ ਪੰਡਾ ਬੰਨ ਕੇ ਲੈ ਜਾਂਦੇ ਨੇ, ਗੁਰੂ ਦਾ ਨਾਮ ਲੈ ਕੇ 300 ਸਾਲਾ ਹੈ ਜੀ, 400 ਸਾਲਾ ਹੈ, ਦੁਰਵਰਤੋਂ ਉਸ ਹੁੰਦੀ ਉਸ ਚੀਜ਼ ਦੀ। ਤਾਂ ਇਹਨਾਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਣਾ ਅਤ ਜ਼ਰੂਰੀ, ਨਹੀਂ ਤੇ ਅਸੀਂ ਵੀ ਉਸ ਚੀਜ਼ ਦੇ ਦੋਸ਼ੀ ਹੋਵਾਂਗੇ, ਕੱਲ ਨੂੰ ਨੁਕਸਾਨ ਹੋਣਗੇ ਬਹੁਤ ਵੱਡੇ, ਜਿਵੇਂ ਪਹਿਲਾਂ ਹੋਏ ਸਾਕੇ ਹੋਏ ਨੇ ਕਈ, ਕਿੰਨੇ ਨੁਕਸਾਨ ਹੋਏ। ਇਹ ਠੀਕ ਹੈ ਸਾਡੀ ਇੱਕ ਆਦਤ ਹੈ, ਅਸੀਂ ਹਵਾ ਦੇਈ ਜਾਂਦੇ ਹਾਂ, ਸਿੱਖ ਕੌਮ ਦੀ ਸ਼ਹੀਦਾਂ ਦੀ ਭਰੀ ਹੋਈ, ਇਹਦਾ ਮਤਲਬ ਸਾਰੀ ਕੌਮ ਨੂੰ ਸ਼ਹੀਦ ਹੀ ਕਰਵਾਉਣਾ, ਕੰਮ ਕਰਨ ਵਾਲਾ ਬੰਦਾ ਚਾਹੀਦਾ ਕੋਈ ਨਹੀਂ। ਸਿੱਖ ਸ਼ਹੀਦਾਂ ਦੀ ਕੌਮ ਜ਼ਰੂਰ ਹੈ, ਪਰ ਇਹ ਵੇਖੋ ਵੀ ਸ਼ਹਾਦਤ ਜਿੱਥੇ ਦੇਣੀ ਉਹਦੇ ਤੋਂ ਪਹਿਲਾਂ ਕਿਤੇ ਉਸ ਦੁਸ਼ਮਣ ਦੇ ਹੱਥ ਆਪ ਤੇ ਨਹੀਂ ਤਕੜੇ ਕਰ ਰਹੇ ਮਾਇਆ ਦੇ ਕੇ ਵੀ ਤੁਸੀਂ ਤਾਕਤ ਵਿੱਚ ਆ ਜਾਓ ਤੇ ਕੱਲ ਨੂੰ ਸਾਨੂੰ ਸ਼ਹੀਦ ਕਰੋ। ਫਿਰ ਇਸ ਕਰਕੇ ਸਤਿਗੁਰੂ ਨੇ ਜਿਹੜਾ ਸਾਨੂੰ ਤਰੀਕਾ ਦਿੱਤਾ, ਮੈਂ ਬੇਨਤੀ ਕਰ ਰਿਹਾ ਸਾਂ, ਸਤਿਗੁਰੂ ਨੇ ਮੰਗਿਆ ਤੇ ਕਈ ਵਾਰੀ ਇਸ ਤਰ੍ਹਾਂ ਮੰਗਿਆ। ਕਲਗੀਧਰ ਪਾਤਸ਼ਾਹ ਦੇ ਜੀਵਨ ਦੇ ਵਿੱਚ ਇੱਕ ਸਿੱਖ ਦਾ ਜ਼ਿਕਰ ਆਉਂਦਾ ਜਿਹੜਾ ਬੜੀ ਦੂਰੋਂ ਉਜੈਨ ਤੋਂ ਆਉਂਦਾ, ਉਹਦਾ ਨਾਮ ਸੀ ਵਿਸ਼ਵੰਬਰ ਦਾਸ, ਉਹਦਾ ਲੜਕਾ ਸੀ ਗੋਪਾਲ ਦਾਸ, ਤੇ ਵਪਾਰ ਕਰਦੇ ਸਨ। ਉਥੋਂ ਤੁਰਦਾ ਆਇਆ ਤੇ ਗੁਰੂ ਕਲਗੀਧਰ ਪਾਤਸ਼ਾਹ ਦੇ ਕੋਲ, ਵਿਸ਼ਵੰਬਰ ਦਾਸ ਤੇ ਪੁਰਾਣਾ ਸਿੱਖ ਸੀ ਗੁਰੂ ਤੇਗ ਬਹਾਦਰ ਸਾਹਿਬ ਦੇ ਵਕਤ, ਗੋਪਾਲ ਦਾਸ ਨੂੰ ਕਹਿੰਦਾ ਵੀ ਜਾ ਤੂੰ ਆਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਕੇ ਆ, ਨਾਲੇ ਕਿੰਨੇ ਚਿਰ ਦਾ ਦਸਵੰਧ ਰਹਿੰਦਾ ਉਹ ਦੇ ਕੇ ਆ। ਗੋਪਾਲ ਦਾਸ ਤੁਰ ਪਿਆ, ਨਵਾਂ ਸੀ, ਆਨੰਦਪੁਰ ਸਾਹਿਬ ਆਉਂਦਾ ਹੈ, ਇੱਥੇ ਆ ਕੇ 500 ਰੁਪਈਆ ਸੀ ਜਿਹੜਾ ਭੇਟਾ ਚੜਾਉਣਾ ਸੀ, ਸਤਿਗੁਰਾਂ ਦੇ ਦੀਦਾਰ ਕੀਤੇ ਤੇ ਸ਼ਾਹੀ ਠਾਠ ਬਾਠ ਵੇਖੇ, ਮਨ ਵਿੱਚ ਸ਼ੰਕਾ ਪੈ ਗਿਆ ਬਈ ਇੱਥੇ ਤਾਂ ਭਗਤੀ ਵਾਲੀ ਗੱਲ ਲੱਗਦੀ ਕੋਈ ਨਹੀਂ, ਇਹ ਤਾਂ ਬੜੇ ਕਲਗੀਆਂ ਲੱਗੀਆਂ ਹੋਈਆਂ ਨੇ, ਹਾਥੀ ਖੜੇ ਨੇ, ਘੋੜੇ ਤਿਆਰ ਬਰ ਤਿਆਰ ਨੇ, ਸ਼ਸਤਰਾਂ ਤੇ ਸ਼ਸਤਰ ਖੜਕਦੇ ਨੇ, ਭੁਲੇਖਾ ਬੜੀ ਛੇਤੀ ਆਦਮੀ ਨੂੰ ਪੈਂਦਾ। ਬੜੀ ਮੁਸ਼ਕਲ ਹੈ ਕਿ ਸਿੱਖ ਗੁਰੂ ਦੇ ਉੱਤੇ ਵਿਸ਼ਵਾਸ ਵਿੱਚ ਪੂਰਾ ਜੰਮ ਜਾਏ, ਕਿਉਂਕਿ ਐਸੀ ਕੋਈ ਨਾ ਕੋਈ ਘਟਨਾ ਵਾਪਰ ਜਾਏਗੀ ਜਿਹੜੀ ਉਹਦੇ ਵਿਸ਼ਵਾਸ ਨੂੰ ਥੋਥਾ ਕਰ ਸਕਦੀ, ਕਮਜ਼ੋਰ ਕਰ ਸਕਦੀ। ਗੋਪਾਲ ਦਾਸ ਦਾ ਵਿਸ਼ਵਾਸ ਠੰਡਾ ਪੈ ਗਿਆ, ਪਰ ਪਿਤਾ ਦਾ ਹੁਕਮ ਸੀ, ਕਿਹਾ ਚਲੋ ਆਏ ਹਾਂ ਕੋਈ ਗੱਲ ਨਹੀਂ। ਉਹਨੇ ਵਾਪਸ ਮੁੜਨ ਲੱਗਿਆ ਉਹ 500 ਰੁਪਈਆ ਗੁਰੂ ਕਲਗੀਧਰ ਪਾਤਸ਼ਾਹ ਦੇ ਸਾਹਮਣੇ ਰੱਖਿਆ। ਹਜ਼ੂਰ ਨੇ ਇੱਕ ਕੜਾ ਮੰਗਾਇਆ ਸਰਬਲੋਹ ਦਾ ਤੇ ਗੋਪਾਲ ਦਾਸ ਨੂੰ ਸਰੋਪੇ ਦੇ ਰੂਪ ਵਿੱਚ ਉਹਦੀ ਝੋਲੀ ਵਿੱਚ ਰੱਖ ਕੇ ਇੱਕ ਬਚਨ ਦਿੱਤਾ, ਇੱਕ ਲਫ਼ਜ਼ ਕਿਹਾ ਕਿ ਜਾ ਤੈਨੂੰ ਕਰਤਾਰ ਚਿੱਤ ਆਵੇ। ਜਿੰਨਾ ਚਿਰ ਗੁਰੂ ਸਾਹਿਬ ਰਹੇ ਨੇ ਦਸ ਸਰੀਰਾਂ ਵਿੱਚ ਕੋਈ ਬਹੁਤੇ ਵਰ ਨਹੀਂ ਸਨ ਦਿੰਦੇ, ਇੱਕੋ ਹੀ ਦਿੰਦੇ ਸਨ, ਤੈਨੂੰ ਕਰਤਾਰ ਚਿੱਤ ਆਵੇ, ਕਿਉਂਕਿ ਇਹਦੇ ਵਿੱਚ ਸਾਰਾ ਕੁਝ ਆ ਜਾਂਦਾ। ਕਰਤਾਰ ਚਿੱਤ ਆ ਗਿਆ ਤੇ ਸਾਰਾ ਕੁਝ ਵਿੱਚ ਹੀ ਆ ਗਿਆ, ਕਰਤਾਰ ਭੁੱਲ ਗਿਆ ਤੇ ਜੋ ਕੁਝ ਵਿੱਚ ਹੈ ਉਹ ਵੀ ਨਿਕਲ ਗਿਆ, ਸਾਰਾ ਚਲਾ ਗਿਆ ਵੀ। ਇਹ ਸ਼ਬਦ ਕਿਹਾ ਤੇ ਇੱਕ ਕੜਾ ਦਿੱਤਾ ਸਰਬਲੋਹ ਦਾ, 500 ਰੁਪਈਆ ਰੱਖ ਲਿਆ, ਭੇਟਾ ਸੀ। ਗੋਪਾਲ ਦਾਸ ਬਾਹਰ ਨਿਕਲਿਆ। ਜਿੰਨਾ ਚਿਰ ਬੰਦਾ ਗ੍ਰਾਹਕ ਨਹੀਂ ਨਾ, ਉਨਾ ਚਿਰ ਉਹਦੇ ਸਾਹਮਣੇ ਹੀਰਾ ਰੱਖ ਦਿਓ, ਜਵਾਹਰਾਤ, 10 ਗੁਰੂ ਆ ਕੇ ਬਹਿ ਜਾਣ, ਸਾਰੇ ਸ਼ਹੀਦ, ਸਾਰੇ ਭਗਤ ਆ ਜਾਣ, ਉਹ ਕਹੇਗਾ ਤੇ ਬਨੌਟੀ ਸਾਰਾ ਕੁਝ, ਉਹਦਾ ਮਨ ਨਹੀਂ ਟਿਕੇਗਾ। ਇਸੇ ਤਰ੍ਹਾਂ ਗੋਪਾਲ ਦਾਸ ਨੂੰ ਜਦੋਂ ਕੜਾ ਦਿੱਤਾ ਨਾ ਕਲਗੀਧਰ ਪਾਤਸ਼ਾਹ ਨੇ, ਤੇ ਵਪਾਰੀ ਆਦਮੀ ਸੀ, ਬੰਦਾ ਵਪਾਰ ਕਰੇ ਤੇ ਗੁਰੂ ਨਾਲ ਹਿਸਾਬ ਨਾ ਕਰੇ ਤੇ ਬੜੇ ਭਾਗਾਂ ਵਾਲਾ ਹੋਵੇ ਤੇ ਤਾਂ ਹੈ, ਨਹੀਂ ਤੇ ਹਿਸਾਬ ਕਰੇਗਾ ਨਾਲ। ਪਾਠ ਤੇ ਇੰਨੇ ਲੱਗੇ ਸਨ, ਫਾਇਦਾ ਨਹੀਂ ਹੋਇਆ, ਕਈ ਗੱਲਾਂ ਸੋਚਦਾ। ਗੋਪਾਲ ਦਾਸ ਦੇ ਮਨ ਵਿੱਚ ਇੱਕ ਖਿਆਲ ਆਇਆ ਕਿ ਕੀ ਫਾਇਦਾ ਆਇਆ ਗੁਰੂ ਕੋਲ ਆਉਣ ਦਾ, 500 ਰੁਪਈਆ ਦਿੱਤਾ, ਇੱਕ ਕੜਾ ਦੇ ਦਿੱਤਾ ਬਸ, ਤੇ ਜੋ ਕੁਝ ਵੱਖਰਾ ਮਿਲਿਆ ਸੀ, ਜਿਹੜੇ ਸ਼ਬਦ ਕਹੇ ਸਨ ਤੈਨੂੰ ਕਰਤਾਰ ਚਿੱਤ ਆਵੇ, ਜੇ ਭਾਵਨਾ ਵਾਲਾ ਹੁੰਦਾ ਤੇ ਉਦੋਂ ਹੀ ਗੋਪਾਲ ਦਾਸ ਦੇ ਮਨ ਵਿੱਚ ਨਾਮ ਦੀ ਧੁਨ ਉਹਨੂੰ ਸੁਣੇਣੀ ਸ਼ੁਰੂ ਹੋ ਜਾਣੀ ਸੀ। ਪਰ ਜਦੋਂ ਉਹਦੇ ਵਿੱਚ ਭਾਵਨਾ ਨਹੀਂ ਸੀ ਨਾ, ਤੇ ਸ਼ਬਦ ਤੇ ਦਿੱਤੇ ਸਨ ਵੀ ਤੈਨੂੰ ਕਰਤਾਰ ਚਿੱਤ ਆਵੇ, ਤੇ ਕੜਾ ਨਾਲ ਤਾਂ ਦਿੱਤਾ ਸੀ ਵੀ ਗੁਰੂ ਨੂੰ ਪਤਾ ਹੈ, ਵਿਗਿਆਨ ਹੈ ਗੁਰੂ ਕੋਲ, ਵੀ ਜੇ ਤੇ ਇਹਦੀ ਭਾਵਨਾ ਹੋਈ ਇਹਦੇ ਮਨ ਵਿੱਚ ਵਸ ਜਾਏਗਾ, ਜੇ ਇਹਦੀ ਭਾਵਨਾ ਨਾ ਹੋਈ ਤੇ ਆਹ ਜਿਹੜਾ ਕੜਾ ਹੈ ਨਾ, ਉਹਨਾਂ ਸ਼ਬਦਾਂ ਦਾ ਪਰਸ ਹੈ, ਖਜ਼ਾਨਾ ਹੈ, ਇਹਦੇ ਵਿੱਚ ਟਿਕਣਗੇ ਸ਼ਬਦ। ਜੇ ਸਾਨੂੰ ਇਹ ਚੀਜ਼ਾਂ ਸਮਝ ਆ ਗਈਆਂ ਤੇ ਸਾਨੂੰ ਕਕਾਰਾਂ ਦਾ ਪਤਾ ਲੱਗ ਜਾਏਗਾ ਵੀ ਕਕਾਰ ਕੀ ਹੁੰਦੇ ਨੇ। ਜਿਹੜੇ ਪੰਜ ਪਿਆਰੇ ਸਾਨੂੰ ਕਕਾਰ ਦਿੰਦੇ ਨਾ, ਸ੍ਰੀ ਸਾਹਿਬ ਕੜਾ ਦਿੱਤਾ ਜਾਂਦਾ ਹੈ, ਇਹ ਕੀ ਹਨ, ਕੇਸ ਕੀ ਨੇ, ਇਹ ਜਿਹੜਾ ਉਹ ਸ਼ਬਦ ਦਿੰਦੇ, ਨਾਮ ਬੋਲਦੇ ਨੇ, ਪਿੱਛੇ ਬੋਲੋ, ਉਹ ਤਾਂ ਨਾਲ ਇੱਕ ਕਾਰ ਦਿੱਤੇ ਜਾਂਦੇ ਵੀ ਸਾਰੇ ਬੰਦਿਆਂ ਦੇ ਮਨ ਇੰਨੇ ਪੱਕੇ ਨਹੀਂ ਕਿ ਸ਼ਬਦ ਨੂੰ ਅੰਦਰ ਟਿਕਾ ਲੈਣਗੇ। ਜਿਨ੍ਹਾਂ ਦੇ ਟਿਕ ਗਿਆ ਸਿੱਧਾ ਟਿਕ ਗਿਆ, ਜੇ ਨਾ ਟਿਕਿਆ ਤੇ ਕਕਾਰ ਉਹਨੂੰ ਆਪਣੇ ਵਿੱਚ ਸਮੋ ਲੈਂਦੇ ਨੇ, ਪਕੜ ਲੈਂਦੇ ਨੇ, ਫਿਰ ਉਹ ਕਕਾਰ ਉਹਦੇ ਕੋਲੋਂ ਉਸ ਢੰਗ ਦੇ ਨਾਲ ਆਪਣੀ ਕਾਰਵਾਈ ਕਰਾਉਂਦੇ ਨੇ। ਇਹ ਤਰੀਕਾ ਹੈ, ਵਿਗਿਆਨ ਹੈ ਕਕਾਰਾਂ ਦਾ। ਤਾਂ ਜਿਹੜੇ ਉਹ ਲਫ਼ਜ਼ ਸਾਨੂੰ ਕੜੇ ਵਿੱਚ ਟਿਕ ਗਏ ਉਹਨੇ ਨਹੀਂ ਸੰਭਾਲੇ। ਕਰਮ ਹੈ ਅੰਮ੍ਰਿਤ ਆਨ ਨਿਸਾਰਿਓ, ਖਿਸਰ ਗਇਓ ਭੂਮ ਪਰ ਡਾਰਿਓ। ਕਈ ਵਾਰੀ ਬੰਦਾ ਬੁੱਕ ਵੀ ਕਰ ਲੈਂਦਾ ਅੰਮ੍ਰਿਤ ਪੀਣ ਵਾਸਤੇ, ਪਰ ਜੇ ਉਹਦੇ ਭਾਗ ਨਹੀਂ, ਉਹ ਬੁੱਕ ਢਿੱਲੀ ਛੱਡ ਦਿੰਦਾ, ਪਾਣੀ ਕਿਰ ਜਾਂਦਾ, ਹੱਥਾਂ ਵਿੱਚ ਆਇਆ ਹੋਇਆ ਅੰਮ੍ਰਿਤ ਵੀ ਗੁਆਚ ਜਾਂਦਾ। ਗੋਪਾਲ ਦਾਸ ਦੇ ਹੱਥ ਵਿੱਚ ਆਈ ਬਰਕਤ ਕੜੇ ਵਿੱਚ ਤੁਰ ਗਈ, ਉਹਦੇ ਵਿੱਚ ਸਮਾ ਗਈ, ਤੁਰਿਆ। ਰਾਤ ਉਹ ਚਮਕੌਰ ਸਾਹਿਬ ਇੱਕ ਸਿੱਖ ਦੇ ਘਰ ਵਿੱਚ ਕੱਟਦਾ ਹੈ ਧਿਆਨ ਦੇਣਾ, ਤੇ ਰਾਤ ਸਿੱਖ ਨੇ ਸੇਵਾ ਕੀਤੀ, ਰਾਤ ਨੂੰ ਬੈਠ ਗਿਆ, ਗੱਲਬਾਤ ਸ਼ੁਰੂ ਹੋ ਗਈ, ਆਰਾਮ ਕੀਤਾ। ਸਵੇਰੇ ਗੋਪਾਲ ਦਾਸ ਅਗਲੇ ਪੜਾਅ ਨੂੰ ਤੁਰਨ ਲੱਗਾ ਤੇ ਸਿੱਖ ਨੇ ਕਿਹਾ ਵੀ ਤੁਸੀਂ ਬੜੀ ਕਿਰਪਾ ਕੀਤੀ, ਇੰਨੀ ਦੂਰੋਂ ਆਏ ਹੋ ਤੇ ਮੇਰੇ ਘਰ ਤੁਸੀਂ ਰਾਤ ਰਹੇ, ਬੜਾ ਧੰਨਵਾਦ, ਬੜੀ ਕਿਰਪਾ ਕੀਤੀ ਜੇ। ਪਰ ਜਿਹੜੀ ਉਹਦੇ ਅੰਦਰ ਦੁੱਖ ਸੀ ਨਾ, ਉਹਨੇ ਉਹ ਪ੍ਰਗਟ ਕਰ ਦਿੱਤਾ। ਕਹਿਣ ਲੱਗੇ ਦੂਰੋਂ ਤੇ ਬੜੀ ਆਇਆ ਪਰ ਗੁਰੂ ਨੇ ਕੁਝ ਨਹੀਂ ਦਿੱਤਾ। ਕਿਉਂ? ਸਿੱਖ ਹੈਰਾਨ ਹੋ ਗਿਆ। ਕਹਿਣ ਲੱਗੇ ਦਿੱਤਾ ਕਿਉਂ ਨਹੀਂ, ਤੈਨੂੰ ਕੀ ਚਾਹੀਦਾ ਸੀ? ਕਹਿਣ ਲੱਗੇ 500 ਰੁਪਈਆ ਦਿੱਤਾ ਤੇ ਬਦਲੇ ਵਿੱਚ ਇੱਕ ਕੜਾ ਦੇ ਦਿੱਤਾ ਲੋਹੇ ਦਾ, ਹੋਰ ਕੁਝ ਵੀ ਨਹੀਂ। ਅੱਖ ਬੰਦ ਸੀ ਨਾ, ਜੇ ਅੱਖ ਖੁੱਲੀ ਹੋਵੇਗੀ ਤੇ ਬੜਾ ਕੁਝ ਮਿਲਦਾ ਹੋਇਆ ਦਿਸੇਗਾ, ਜੇ ਅੱਖ ਬੰਦ ਹੋਵੇਗੀ ਤੇ ਰੱਬ ਵੀ ਸਾਹਮਣੇ ਆ ਜਾਏ, ਬੰਦਾ ਪਹਿਚਾਨੇਗਾ ਨਹੀਂ, ਗੱਲ ਅੱਖ ਦੀ ਖੜੀ ਹੈ। ਇਹਦੇ ਕੋਲ ਅੱਖ ਨਹੀਂ ਸੀ, ਕੜੇ ਨੂੰ ਵੇਖ ਨਹੀਂ ਸਕਿਆ। ਮੈਂ ਛੋਟੀ ਜਿਹੀ ਇੱਥੇ ਗੱਲ ਸਾਂਝੀ ਕਰਦਿਆਂ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇਹ ਕਹਿੰਦੀ ਹੈ ਵੀ ਰੱਬ ਨੂੰ ਵੇਖਣ ਤੋਂ ਪਹਿਲਾਂ, ਗੁਰੂ ਨੂੰ ਪਾਉਣ ਤੋਂ ਪਹਿਲਾਂ ਇੱਕ ਕੰਮ ਕਰ ਵੀ ਆਪਣੇ ਅੰਦਰ ਜਿਹੜੀ ਮਤ ਦੀ ਅੱਖ ਹੈ ਨਾ ਬੁੱਧੀ ਦੀ ਬੰਦ ਪਈ ਹੋਈ ਏ ਉਹਦੇ ਵਿੱਚ ਪੈ ਗਈ ਰੇਤ ਉਹਨੂੰ ਕਰ ਸਾਫ ਪਹਿਲਾਂ ਥਾਂ ਬਣਾ ਅੰਦਰ ਉਹਨੂੰ ਕਹਿੰਦੇ ਨੇ ਗਿਆਨ ਖੰਡ ਪੂਰੀ ਹੋਸ਼ ਜਿਹਦੇ ਵਿੱਚ ਬੰਦਾ ਗੁਰੂ ਵੱਲੋਂ ਮਿਲਦੀਆਂ ਹੋਈਆਂ ਬਖਸ਼ਿਸ਼ਾਂ ਨੂੰ ਵੇਖ ਲੈਂਦਾ ਤੇ ਸੰਭਾਲ ਲੈਂਦਾ ਜੇ ਉਹ ਨਾ ਖੁੱਲੀ ਹੋਵੇ ਤੇ ਗੁਰੂ ਵੱਲੋਂ ਹਰ ਰੋਜ਼ ਦਾਤਾਂ ਮਿਲਦੀਆਂ ਨੇ ਅੱਖ ਬੰਦ ਹੈ ਅੰਨਾ ਕਿਵੇਂ ਉਹਨੂੰ ਪਹਿਚਾਨੇਗਾ ਉਹ ਨਹੀਂ ਉਹਨੂੰ ਪਹਿਚਾਣ ਸਕਦਾ ਸਿਕੰਦਰ ਨੇ ਮੈਂ ਇੱਕ ਕਹਾਣੀ ਸੁਣੀ ਹੈ ਬਹੁਤ ਪਿਆਰੀ ਤੁਹਾਡੇ ਨਾਲ ਸਾਂਝੀ ਕਰਦਿਆਂ ਸਿਕੰਦਰ ਨੇ ਕਹਿੰਦੇ ਸਾਰੀ ਦੁਨੀਆਂ ਜਦੋਂ ਜਿੱਤੀ ਤੇ ਸਾਰੀ ਦੁਨੀਆਂ ਦੇ ਹੀਰੇ ਇੱਕ ਥਾਂ ਤੇ ਇਕੱਠੇ ਕਰ ਲਏ ਸਾਰੀ ਦੁਨੀਆਂ ਦੀ ਕਰੰਸੀ ਇੱਕ ਥਾਂ ਤੇ ਉਹਦਾ ਵਜ਼ਨ ਹੋਏਗਾ ਕੋਈ ਦੋ ਤਿੰਨ ਮਣ ਕਿਉਂਕਿ ਹੀਰੇ ਸਨ ਸੋਨਾ ਤੇ ਉਹਨੇ ਚੁੱਕੇ ਨਹੀਂ ਸੀ ਹੀਰੇ ਚੁੱਕ ਲਏ ਬਹੁਤ ਮਹਿੰਗੇ ਸਨ ਤਾਂ ਜਦੋਂ ਉਹ ਢੇਰ ਲਾਇਆ ਉਸਨੇ ਤੇ ਇਹਦਾ ਇੱਕ ਪੁਰਾਣਾ ਖਾਨਦਾਨੀ ਇਹਨਾਂ ਦਾ ਫਕੀਰ ਸੀ ਸਿਕੰਦਰ ਦਾ ਉਹਨੂੰ ਮਿਲਣ ਆਇਆ ਕਰਦਾ ਸੀ ਉਹ ਫਕੀਰ ਵੀ ਉਦੋਂ ਨਿਕਲ ਆਇਆ ਸਿਕੰਦਰ ਬੈਠਾ ਸੀ ਉਹਨੇ ਆਵਾਜ਼ ਦਿੱਤੀ ਬਿਠਾ ਲਿਆ ਉਸ ਫਕੀਰ ਨੂੰ ਤੇ ਸਿਕੰਦਰ ਨੇ ਬੜੇ ਮਾਣ ਨਾਲ ਇੱਕ ਗੱਲ ਕਹੀ ਕਹਿਣ ਲੱਗੇ ਫਕੀਰ ਸਾਈਂ ਜਿਹੜੀ ਤੁਹਾਡੀ ਦੁਨੀਆ ਉਹ ਵੱਡੀ ਹੈ ਕਿ ਸਾਡੀ ਦੁਨੀਆ ਵੱਡੀ ਹੈ ਇਸ਼ਾਰਾ ਉਹਦਾ ਇਹ ਸੀ ਵੀ ਮੇਰੇ ਕੋਲ ਤੇ ਸਾਰੀ ਦੁਨੀਆ ਦਾ ਧਨ ਹੈ ਤੂੰ ਫਕੀਰ ਬਣਿਆ ਤੈਨੂੰ ਕੀ ਮਿਲਿਆ ਸਾਰੀ ਉਮਰ ਇਹ ਵੱਡਾ ਹੈ ਕਿ ਉਹ ਵੱਡਾ ਜੋ ਕੁਝ ਤੈਨੂੰ ਮਿਲਿਆ ਫਕੀਰ ਬੜਾ ਕਾਮਲ ਸੀ ਉਹਨੇ ਕਿਹਾ ਫਿਰ ਤੂੰ ਹੁਣ ਗੱਲ ਕਰ ਹੀ ਦਿੱਤੀ ਤੇ ਅੱਜ ਅਜਮਾਲ ਹੈ ਫਿਰ ਵੱਡਾ ਕੀ ਹੈ ਦੇਖ ਲੈਂਦੇ ਹਾਂ ਜੋ ਕੁਝ ਤੂੰ ਕਮਾਇਆ ਹੈ ਇਹ ਵੱਡਾ ਹੈ ਕਿ ਜੋ ਕੁਝ ਮੈਂ ਕਮਾਇਆ ਉਹ ਵੱਡਾ ਹੈ ਕਹਿੰਦੇ ਨੇ ਉਸ ਫਕੀਰ ਨੇ ਕਿਹਾ ਇੱਕ ਕੰਡਾ ਲੈ ਕੇ ਆ ਸਿਕੰਦਰ ਤੋੜ ਕੇ ਵੇਖ ਲੈਂਦੇ ਹਾਂ ਤੇਰੇ ਧਨ ਨੂੰ ਤੇ ਮੇਰਾ ਜਿਹੜਾ ਧਨ ਮੈਨੂੰ ਖੁਦਾ ਨੇ ਦਿੱਤਾ ਦੋਵਾਂ ਨੂੰ ਤੋੜ ਲਈਏ ਵੇਖ ਲਵਾਂਗੇ ਕਿਹਦੇ ਵਿੱਚ ਵਜ਼ਨ ਜ਼ਿਆਦਾ ਹੈ ਹੁਣ ਉਹ ਤਾਂ ਖਾਲੀ ਹੱਥ ਸੀ ਫਕੀਰ ਵਿਚਾਰਾ ਇੱਕ ਗੋਦੜੀ ਪਾਈ ਉਹਦੀ ਪਤਾ ਨਹੀਂ ਜੇਬ ਵੀ ਆਈ ਸੀ ਕਿ ਨਹੀਂ ਸਿਕੰਦਰ ਨੇ ਸੋਚਿਆ ਵੀ ਇਹਦੇ ਕੋਲ ਤਾਂ ਹੈ ਕੁਝ ਨਹੀਂ ਤੇ ਕਹਿੰਦਾ ਮੈਂ ਹੀਰਿਆਂ ਦੇ ਨਾਲ ਤੋੜ ਕੇ ਵੇਖੀਏ ਫਿਰ ਕੰਡਾ ਮੰਗਾਇਆ ਜਦੋਂ ਕੰਡਾ ਲਾ ਦਿੱਤਾ ਗਿਆ ਤੇ ਸਿਕੰਦਰ ਨੇ ਕਿਹਾ ਇੱਕ ਪਾਸੇ ਰੱਖ ਦੇ ਆਪਣਾ ਸਾਰਾ ਕਮਾਈ ਸਾਰੀ ਉਮਰ ਦੀ ਸਾਰੇ ਸੰਸਾਰ ਦਾ ਧਨ ਰੱਖ ਦੇ ਇੱਕ ਪਾਸੇ ਉਹਨੇ ਜਦੋਂ ਛਾਬੇ ਵਿੱਚ ਰੱਖਿਆ ਤੇ ਫਕੀਰ ਨੇ ਆਪਣੀ ਜੇਬ ਵਿੱਚੋਂ ਇੱਕ ਛੋਟਾ ਜਿਹਾ ਟੁਕੜਾ ਕੱਢਿਆ ਇਉਂ ਲੱਗਦਾ ਸੀ ਜਿਵੇਂ ਅੱਖ ਹੁੰਦੀ ਹੈ ਜਿਵੇਂ ਖਡੌਣਾ ਅੱਖ ਬਣੀ ਹੁੰਦੀ ਤੇ ਚਮਕਦੀ ਸੀ ਬੜੀ ਉਹ ਜਦੋਂ ਅੱਖ ਕੱਢੀ ਉਹਨੇ ਆਪਣੀ ਜੇਬ ਦੇ ਵਿੱਚੋਂ ਅਸਲੀ ਅੱਖ ਨਹੀਂ ਸੀ ਬੰਦੇ ਦੀ ਉਹ ਇਉਂ ਲੱਗਦਾ ਸੀ ਕਿਸੇ ਹੀਰੇ ਦੀ ਅੱਖ ਬਣੀ ਹੋਈ ਉਹਦੇ ਵਿੱਚੋਂ ਚਮਕਾਂ ਨਿਕਲਦੀਆਂ ਸਨ ਬੜੀਆਂ ਰਿਸ਼ਮਾਂ ਨਿਕਲ ਰਹੀਆਂ ਸਨ ਉਹਨੇ ਉਹ ਅੱਖ ਕੱਢ ਕੇ ਦੂਸਰੇ ਛਾਬੇ ਤੇ ਰੱਖ ਦਿੱਤੀ ਜਿਹੜਾ ਖਾਲੀ ਸੀ ਤੇ ਇੱਕ ਪਾਸੇ ਸਿਕੰਦਰ ਦੀ ਸਾਰੀ ਉਮਰ ਦੀ ਕਮਾਈ ਸਾਰੀ ਦੁਨੀਆ ਦਾ ਧਨ ਜਦੋਂ ਅੱਖ ਰੱਖੀ ਉਹ ਛਾਬਾ ਧਰਤੀ ਨਾਲ ਲੱਗ ਗਿਆ ਤੇ ਸਿਕੰਦਰ ਦਾ ਧਨ ਉੱਪਰ ਚੁੱਕਿਆ ਗਿਆ ਹੈ ਕੱਲੀ ਸੀ ਬਿਲਕੁਲ ਸਿਕੰਦਰ ਹੈਰਾਨ ਹੋ ਗਿਆ ਕਹਿਣ ਲੱਗਾ ਇਹ ਕੀ ਹੈ ਜਿਹਦੇ ਵਿੱਚ ਇੰਨਾ ਵਜ਼ਨ ਕਿ ਮੇਰੇ ਸਾਰੇ ਹੀਰਿਆਂ ਨੂੰ ਉਹਨੇ ਚੁਟਲਾ ਦਿੱਤਾ ਹੈ ਛੋਟਾ ਕਰ ਦਿੱਤਾ ਹੈ ਫਕੀਰ ਨੇ ਕਿਹਾ ਫਿਰ ਤੂੰ ਹੀ ਗਿਆ ਸੀ ਦੱਸ ਤੇਰੀ ਕਮਾਈ ਵੱਡੀ ਹੈ ਕਿ ਮੇਰੀ ਹੁਣ ਦੇਖ ਲੈ ਕਿਹਦੀ ਵੱਡੀ ਹੈ ਫਿਰ ਉਹਨੇ ਪੁੱਛਿਆ ਹੈ ਕਿ ਇਹ ਅੱਖ ਕਾਹਦੀ ਬਣੀ ਹੈ ਤੇ ਉਸ ਫਕੀਰ ਨੇ ਇੱਕ ਸ਼ਬਦ ਕਿਹਾ ਸੀ ਅਵੇਅਰਨੈਸ ਇਹਨੂੰ ਅੰਗਰੇਜ਼ੀ ਵਿੱਚ ਕਹਿੰਦੇ ਮਨ ਦੀ ਹੋਸ਼ ਮਨ ਦੀ ਜਾਗ ਉਹਨੇ ਕਿਹਾ ਵੀ ਜਿਸ ਬੰਦੇ ਦੀ ਅੱਖ ਖੁੱਲ ਗਈ ਆ ਦੁਨੀਆਂ ਦਾ ਸਾਰਾ ਧਨ ਉਹਦੇ ਵਾਸਤੇ ਮਿੱਟੀ ਹੈ ਤੇਰੇ ਵਾਸਤੇ ਹੀਰੇ ਹੋਣਗੇ ਸਾਡੇ ਵਾਸਤੇ ਕੋਈ ਹੀਰੇ ਨਹੀਂ ਹਨ ਪਰ ਇਹ ਤਾਂ ਹੈ ਜੇ ਅੱਖ ਖੁੱਲ ਜਾਏ ਬੁੱਧੀ ਖੁੱਲ ਜਾਏ ਬੰਦੇ ਦੀ ਫਿਰ ਉਹਨੇ ਇੱਕ ਹੋਰ ਕਲਾ ਵਿਖਾਈ ਉਹਨੇ ਕਿਹਾ ਵੀ ਜੇ ਤੇ ਬੰਦੇ ਦੀ ਗਿਆਨ ਦੀ ਅੱਖ ਖੁੱਲ ਜਾਏ ਫਿਰ ਤੇ ਸਭ ਕੁਝ ਇਹਦੇ ਤੋਂ ਛੋਟਾ ਹੈ ਤੇ ਫਿਰ ਉਹਨੇ ਇੱਕ ਚੂੰਡੀ ਮਿੱਟੀ ਦੀ ਬੜੀ ਤੇ ਅੱਖ ਦੇ ਉੱਤੇ ਪਾ ਦਿੱਤੀ ਜਦੋਂ ਮਿੱਟੀ ਦੀ ਚੂੰਡੀ ਪਾਈ ਤਾਂ ਉਹ ਸਿਕੰਦਰ ਦੇ ਹੀਰੇ ਫਿਰ ਭਾਰੇ ਹੋ ਗਏ ਤੇ ਅੱਖ ਹੌਲੀ ਹੋ ਗਈ ਉੱਪਰ ਚੱਕਿਆ ਗਿਆ ਸਭ ਜਦੋਂ ਮਿੱਟੀ ਪਾਈ ਉਹਨੇ ਕਿਹਾ ਮਿੱਟੀ ਦੀ ਚੂੰਡੀ ਨਾਲ ਇਹਦੀ ਕੀਮਤ ਖਤਮ ਕਿਉਂ ਹੋ ਗਈ? ਉਹਨੇ ਕਿਹਾ ਬਸ ਬੰਦੇ ਦੀ ਜੇ ਤੇ ਅੱਖ ਖੁੱਲੀ ਹੋਵੇ ਤੇ ਉਹਦੇ ਵਾਸਤੇ ਦੁਨੀਆਂ ਮਿੱਟੀ ਹੈ, ਤੇ ਜੇ ਉਹਦੀ ਅੱਖ ਵਿੱਚ ਹੰਕਾਰ ਦੀ ਮਿੱਟੀ ਪੈ ਜਾਏ ਤੇ ਉਹਦੇ ਵਾਸਤੇ ਉਹ ਸਭ ਤੋਂ ਗਲੀਚ ਹੈ, ਉਸ ਅੱਖ ਦਾ ਕੋਈ ਮੁੱਲ ਨਹੀਂ ਹੈ, ਉਹ ਸਭ ਤੋਂ ਨੀਵੀਂ ਹੋ ਜਾਂਦੀ। ਜਿਸ ਬੰਦੇ ਦੀ ਅੱਖ ਖੁੱਲ ਜਾਏ ਨਾ ਵੀ ਗੁਰੂ ਕੀ ਦੇ ਰਿਹਾ ਤੇ ਮੈਨੂੰ ਕਿਵੇਂ ਸੰਭਾਲਣਾ, ਦਿੰਦਾ ਬੜਾ ਕੁਝ ਹੈ, ਅੰਮ੍ਰਿਤ ਸਦਾ ਵਰਸਦਾ, ਹੁਣ ਵੀ ਵਰਸ ਰਿਹਾ ਹੈ, ਲਗਾਤਾਰ ਵਰਸਦਾ। ਤੁਸੀਂ ਵੇਖੋਗੇ ਨਾ 500 ਸਰੀਰ ਬੈਠਾ ਹੈ, ਸਾਰਿਆਂ ਨੂੰ ਥੋੜਾ ਇੱਕੋ ਜਿਹਾ ਮਿਲ ਰਿਹਾ ਹੈ, ਸਾਰਿਆਂ ਨੂੰ ਨਹੀਂ ਮਿਲਦਾ। ਕਈ ਸਰੀਰ ਆਉਂਦੇ ਨੇ ਉਹ 5 ਮਿੰਟ ਬਹਿੰਦੇ ਨੇ ਤੇ 5 ਮਿੰਟ ਵਿੱਚ 10 ਵਾਰੀ ਘੜੀ ਦੇਖ ਲੈਂਦੇ ਵੀ ਕਿੰਨਾ ਟਾਈਮ, ਫਿਰ ਸਾਰੇ ਲੋਕਾਂ ਨੂੰ ਚੈੱਕ ਕਰਨਗੇ ਕਿਵੇਂ ਸੁਣ ਰਹੇ ਨੇ, ਜਿਵੇਂ ਕੋਈ ਮਦਾਰੀ ਵੇਖਣ ਆਏ ਹੋਣਗੇ। ਤਾਂ ਇੱਕ ਉਹ ਵੀ ਸਰੀਰ ਨੇ ਜਿਹੜੇ ਜਿੱਥੇ ਆਰੰਭ ਵਿੱਚ ਬੈਠ ਗਏ, ਅਖੀਰ ਨੂੰ ਉਹਨਾਂ ਨੂੰ ਪਤਾ ਹੀ ਉਦੋਂ ਲੱਗਣਾ ਵੀ ਹੁਣ ਉੱਠਣਾ ਹੈ। ਫਰਕ ਤੇ ਦੋਵਾਂ ਵਿੱਚ ਕਿੰਨਾ ਹੈ, ਚੀਜ਼ ਇੱਕੋ ਹੈ, ਬੰਦੇ ਦੇ ਗ੍ਰਾਹਕ ਹੋਣ ਦੇ ਵਿੱਚ ਫਰਕ ਹੈ। ਅਸਲ ਵਿੱਚ ਬੰਦੇ ਦਾ ਗ੍ਰਾਹਕ ਹੋਣਾ ਮੁਸ਼ਕਿਲ ਹੈ, ਮਿਲਣ ਵਿੱਚ ਕੋਈ ਕਮੀ ਨਹੀਂ। ਇਸ ਕਰਕੇ ਕਿਸੇ ਨੇ ਕਿਹਾ ਸੀ ਗੁਰੂ ਨਾਨਕ ਤੇ ਅੱਜ ਵੀ ਮੌਜੂਦ ਹੈ, ਮਰਦਾਨਾ ਨਹੀਂ ਲੱਭਦਾ। ਗੁਰੂ ਕਦੀ ਨਹੀਂ ਗਿਆ ਕਿਤੇ, ਗੁਰੂ ਨਾਨਕ ਅੱਜ ਵੀ ਮੌਜੂਦ ਹੈ, ਮਰਦਾਨਾ ਨਹੀਂ ਜਿਹੜਾ ਗੁਰੂ ਨਾਨਕ ਨੂੰ ਵੇਖ ਸਕੇ, ਉਹਦੀ ਦਾਤ ਨੂੰ ਸੰਭਾਲ ਸਕੇ। ਗੁਰੂ ਨਾਨਕ ਤੇ ਅੱਜ ਵੀ ਮੌਜੂਦ ਹੈ, ਬਾਬਾ ਬੁੱਢਾ ਨਹੀਂ ਕਿਤੇ ਨਜ਼ਰ ਆਉਂਦਾ। ਇਸ ਕਰਕੇ ਗੁਰੂ ਤਾਂ ਹੈ ਆਪਣੇ ਥਾਂ ਤੇ, ਸਤਿਗੁਰੂ ਸੰਪੂਰਨ ਨੇ, ਪਰ ਗੁਰੂ ਦੀ ਪੂਰਨਤਾ ਸਿੱਖ ਦੀ ਪੂਰਨਤਾ ਤੇ ਖੜੀ ਹੈ। ਸਿੱਖ ਵੀ ਹੋਵੇ ਅੱਗੇ ਬੈਠਾ ਕੋਈ ਲੈਣ ਵਾਲਾ ਵੀ ਹੋਵੇ, ਨਹੀਂ ਤੇ ਕਬੀਰ ਜੀ ਨੇ ਬਚਨ ਕਿਹਾ, ਕਬੀਰ ਸਤਿਗੁਰ ਸਾਚਾ ਕਿਆ ਕਰੇ ਜੋ ਸਿੱਖਾਂ ਮੈਂ ਚੂਕ। ਚੂਕ ਕਹਿੰਦੇ ਨੇ ਪਾਸੇ ਹੋ ਜਾਣਾ, ਚੁੱਕ ਜਾਣਾ, ਯਾਨੀ ਕਿ ਚੀਜ਼ ਆਉਣੀ ਕੋਲ ਤੇ ਆਈ ਨੂੰ ਗਵਾ ਦੇਣਾ। ਬੜੀ ਵਾਰੀ ਦਿੰਦਾ, ਇੱਕ ਵਾਰੀ ਨਹੀਂ। ਗੁਰਬਾਣੀ ਨੇ ਤੇ ਇਹ ਕਿਹਾ ਹੈ ਹਰ ਇੱਕ ਬੰਦੇ ਨੂੰ ਖੁਦਾ 24 ਘੰਟਿਆਂ ਬਾਅਦ ਅੰਮ੍ਰਿਤ ਦੇਣ ਆਉਂਦਾ ਹੈ, 24 ਘੰਟਿਆਂ ਬਾਅਦ, ਬਹੁਤਾ ਲੰਮਾ ਸਮਾਂ ਨੇ। ਹਰ ਇੱਕ ਮਨੁੱਖ ਨੂੰ, ਇੱਕ ਤੋਂ ਲੈ ਕੇ ਸਾਰੇ ਜਿੰਨੇ ਵੀ ਹਨ, ਪਰ ਕਹਿੰਦੇ ਆਉਂਦਾ ਉਸ ਵਕਤ ਜਦੋਂ ਬਹੁਤੇ ਸੁੱਤੇ ਹੁੰਦੇ ਨੇ, ਪਿਛਲੀ ਰਾਤ ਜਿਹਨੂੰ ਕਹਿੰਦੇ ਅੰਮ੍ਰਿਤ ਵੇਲਾ, ਉਹਦਾ ਸਮਾਂ ਉਹ ਹੈ ਤੇ ਲੈਣ ਵਾਲਿਆਂ ਦੇ ਸਮੇਂ ਦਾ ਉਹ ਸੌਣ ਦਾ ਸਮਾਂ ਹੈ, ਦੇਣ ਵਾਲੇ ਦਾ ਦੇਣ ਦਾ ਸਮਾਂ ਉਹ ਹੈ ਅੰਮ੍ਰਿਤ ਵੇਲਾ। ਇਸ ਕਰਕੇ ਇੱਕ ਬਿਲਕੁਲ ਉਸ ਮਨੁੱਖ ਦੀ ਮੈਨੂੰ ਕਦੀ ਗੱਲ ਨਹੀਂ ਭੁੱਲਦੀ ਜਿਹਨੇ ਇੱਕ ਸ਼ਬਦ ਕਿਹਾ ਸੀ, ਸਾਦਾ ਦਿਹਾੜੀ ਕਰਨ ਵਾਲਾ ਕੰਗਾਲ ਸੀ, ਗਰੀਬ ਸੀ, ਤਾਂ ਉਹਨੇ ਆਪਣਾ ਦੁੱਖ ਰੋਇਆ, ਮਾਇਆ ਨਹੀਂ ਹੈ ਅੱਜ ਕੀ ਕਰਾਂਗਾ। ਮੈਂ ਕਿਹਾ ਤੂੰ ਵੀ ਰੱਬ ਕੋਲੋਂ ਮੰਗ ਲਿਆ ਕਰ, ਸਾਰਿਆਂ ਨੂੰ ਦਿੰਦਾ ਹੈ, ਕਹਿ ਉਸ ਨੂੰ ਰੋਜ਼ ਮੇਰੇ ਤੋਂ ਮੰਗਣਾ, ਮੈਂ ਫਿਰ ਤੈਨੂੰ ਅਹਿਸਾਨ ਦਿਖਾਉਣਾ। ਉਹਨੇ ਇੱਕ ਗੱਲ ਬੜੀ ਪਤੇ ਦੀ ਕਹੀ, ਕਈ ਵਾਰੀ 24 ਘੰਟਿਆਂ ਵਿੱਚ ਹਰ ਇੱਕ ਸਰੀਰ ਤੇ ਐਸਾ ਸਮਾਂ ਹੁੰਦਾ ਜਦੋਂ ਬੰਦਾ ਨਹੀਂ ਬੋਲਦਾ, ਉਸ ਸਮੇਂ ਦਾ ਪਤਾ ਨਹੀਂ ਕਿਸੇ ਨੂੰ ਕਦੋਂ ਹੁੰਦਾ, ਉਦੋਂ ਰੱਬ ਉਹਦੇ ਰਾਹੀਂ ਬੋਲ ਜਾਂਦਾ। ਜਦੋਂ ਮੈਂ ਕਿਹਾ ਰੱਬ ਤੋਂ ਮੰਗ ਲਿਆ ਕਰ, ਤਾਂ ਸਾਦਾ ਬਿਲਕੁਲ ਅਨਪੜ੍ਹ ਆਦਮੀ ਸੀ, ਕੁਝ ਨਹੀਂ ਸੀ ਆਉਂਦਾ, ਸ਼ਬਦ ਉਹਦੇ ਬਹੁਤ ਪਿਆਰੇ ਸਨ। ਉਹਨੇ ਕਿਹਾ ਵੀ ਜਦੋਂ ਰੱਬ ਸੁਣਦਾ ਉਦੋਂ ਮੈਂ ਸੁੱਤਾ ਹੁੰਦਾ, ਮੰਗਾ ਕੀ ਉਹਦੇ ਕੋਲੋਂ, ਜਦੋਂ ਉਹ ਆਵਾਜ਼ ਸੁਣਦਾ। ਮੈਂ ਕਿਹਾ ਕਦੋਂ, ਜਦੋਂ ਸਵੇਰੇ ਕਹਿੰਦੇ ਅੰਮ੍ਰਿਤ ਵੇਲਾ ਹੁੰਦਾ। ਜਿੰਨੇ ਚਿਰ ਨੂੰ ਮੈਂ ਜਾਗਣਾ ਉਹ ਆਪਣਾ ਬੋਰੀਆ ਬਿਸਤਰਾ ਬੰਨ ਕੇ ਚੱਲਦਾ ਬਣਦਾ, ਫਿਰ ਸਾਰਾ ਦਿਨ ਬੋਲੀ ਜਾ ਉਹਦੇ ਨਾਲ। ਇਹ ਇੱਕ ਸੱਚਾਈ ਹੈ, ਅੰਮ੍ਰਿਤ ਵੇਲਾ ਜਿਹੜਾ ਵਿਸ਼ੇਸ਼ ਸਮਾਂ ਹੈ, ਪਰ ਇਹਦੇ ਅਰਥ ਇਹ ਨਾ ਕੱਢਦਾ ਵੀ ਦਿਨੇ ਕਰ ਨਹੀਂ ਸਕਦਾ ਆਦਮੀ, ਪਰ ਇਹ ਮੰਨਣਾ ਪਏਗਾ ਵੀ ਜੋ ਕੁਝ ਅੰਮ੍ਰਿਤ ਵੇਲੇ ਵਿੱਚ ਹੁੰਦਾ ਸਾਰਾ ਦਿਨ ਨਹੀਂ ਹੁੰਦਾ, ਬਿਲਕੁਲ ਨਹੀਂ ਹੋ ਸਕਦਾ, ਜਿਵੇਂ ਮਰਜ਼ੀ ਕਹਿ ਲਓ। ਉਹ ਵਕਤ ਇੱਕ ਵਿਸ਼ੇਸ਼ ਹੈ, ਕੁਦਰਤ ਵੱਲੋਂ ਫਿਕਸ ਕੀਤਾ ਗਿਆ, ਬਣਾਇਆ ਗਿਆ, ਬਾਕੀ ਸਮਾਂ ਸਰੀਰ ਨਾਲ ਸੰਬੰਧਿਤ ਹੈ। ਅੰਮ੍ਰਿਤ ਵੇਲਾ ਆਤਮਾ ਨਾਲ ਸੰਬੰਧਿਤ, ਉਹ ਤੱਤ ਉਦੋਂ ਉਜਾਗਰ ਹੁੰਦੇ ਨੇ ਜਦ ਜੇ ਕੋਈ ਕਰ ਲਵੇ, ਪਰ ਉਸ ਵਕਤ ਨੂੰ ਸੰਭਾਲਣਾ ਬੜੀ ਮੁਸ਼ਕਲ ਦੀ ਗੱਲ ਹੈ। ਇਸ ਕਰਕੇ ਜਿਹੜੀ ਬੇਨਤੀ ਸਾਂਝੀ ਕਰ ਰਿਹਾ ਸਾਂ, ਗੋਪਾਲ ਦਾਸ ਨੂੰ ਗੁਰੂ ਗੋਬਿੰਦ ਸਿੰਘ ਜੀ ਕੜਾ ਦਿੰਦੇ ਨੇ, ਉਹਨੇ ਕੜਾ ਵੇਖ ਲਿਆ ਤੇ ਸ਼ਬਦਾਂ ਵੱਲ ਧਿਆਨ ਨਹੀਂ ਦਿੱਤਾ। ਇਸ ਧਰਤੀ ਤੇ ਗਿਆਨ ਦੇ ਜਿੰਨੇ ਸ਼ਬਦ ਨੇ ਜਿਹੜੇ ਜਿਉਂਦੇ ਗਿਆਨ ਦੇ ਨੇ, ਬੜੇ ਮਹਿੰਗੇ ਨੇ, ਉਹਨਾਂ ਦਾ ਮੁੱਲ ਨਹੀਂ ਤਾਰਿਆ ਜਾ ਸਕਦਾ। ਸ਼ਬਦ ਬੜੇ ਨੇ ਵੈਸੇ, ਉਹ ਸ਼ਬਦ ਜਿਹੜੇ ਅੰਦਰਲੇ ਗਿਆਨ ਨਾਲ ਜੁੜ ਕੇ ਆਉਂਦੇ ਨੇ, ਗੁਰੂ ਕਾ ਸ਼ਬਦ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਵਿੱਚ ਦੋ ਲਫ਼ਜ਼ ਆਏ ਨੇ, ਇੱਕ ਕਹਿੰਦੇ ਸ਼ਬਦ, ਇੱਕ ਗੁਰ ਸ਼ਬਦ ਹੈ। ਗੁਰ ਸ਼ਬਦ ਦਾ ਮਤਲਬ ਹੈ ਗੁਰੂ ਦੇ ਮੂੰਹ ਤੋਂ ਨਿਕਲਿਆ ਸ਼ਬਦ। ਹੁਣ ਇਹ ਸਿੱਧਾ ਵੀ ਹੈ, ਸਾਡੇ ਵਿੱਚ ਪ੍ਰਗਟ ਹੈ ਨਾ ਕਿ ਸਤਨਾਮ ਵਾਹਿਗੁਰੂ ਜਪਿਆ ਜਾਂਦਾ ਹੈ, ਗੁਰੂ ਕਾ ਸ਼ਬਦ। ਜੇ ਤੁਸੀਂ ਸਿੱਧਾ ਸ਼ਬਦ ਇਹ ਜਪੋਗੇ ਤਾਂ ਸ਼ਬਦ ਹੈ, ਜੇ ਗੁਰੂ ਕੋਲੋਂ ਲਵੋਗੇ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਪੰਜਾਂ ਤੋਂ ਲਵੋਗੇ, ਫਿਰ ਇਹ ਸ਼ਬਦ ਨਹੀਂ, ਫਿਰ ਇਹ ਗੁਰੂ ਸ਼ਬਦ ਹੈ। ਤੇ ਗੁਰੂ ਸ਼ਬਦ ਵਿੱਚ ਤੇ ਸ਼ਬਦ ਵਿੱਚ ਇੰਨਾ ਫਰਕ ਹੈ ਜਿਵੇਂ ਇੱਕ ਬੁੱਝੇ ਹੋਏ ਕੋਲੇ ਵਿੱਚ ਤੇ ਜਗ ਦੇ ਕੋਲੇ ਵਿੱਚ ਫਰਕ ਹੁੰਦਾ ਹੈ। ਦੋਵੇਂ ਕੋਲੇ, ਬੁੱਝਿਆ ਹੋਇਆ ਕੋਲਾ ਵੀ ਕੋਲਾ ਹੈ, ਉਹ ਵੀ ਸ਼ਬਦ ਹੈ ਜਿਹੜਾ ਗੁਰੂ ਤੋਂ ਬਿਨਾਂ ਜਪ ਰਹੇ ਹਾਂ। ਤੇ ਬੰਦਾ ਮਨ ਦੀ ਤਸੱਲੀ ਕਰ ਹੀ ਲੈਂਦਾ, ਕੋਈ ਗੱਲ ਨਹੀਂ, ਸਤਨਾਮ ਵਾਹਿਗੁਰੂ ਕਹੋ, ਪ੍ਰਸ਼ਾਦ ਲਵੋ, ਸਿੱਖੀ ਮਿਲ ਗਈ। ਹੈ ਤਾਂ ਇਹ ਵੀ ਸਿੱਖੀ, ਸ਼ੱਕ ਕੋਈ ਨਹੀਂ, ਪਰ ਕੋਲਾ ਉਹ ਹੈ ਜਿਹਨੂੰ ਅਜੇ ਚੰਗਿਆੜਾ ਨਹੀਂ ਲੱਗਾ। ਜੇ ਕਿਤੇ ਬਲਦਾ ਕੋਲਾ ਇੱਕ ਦਿਨ ਆ ਗਿਆ ਨਾ, ਸਭ ਸਾੜ ਕੇ ਅੰਦਰੋਂ ਬਾਹਰ ਕੱਢ ਦੇਗਾ ਜਿਹੜਾ ਕਦੇ ਦਾ ਨਹੀਂ ਨਿਕਲਦਾ ਪਿਆ। ਗੁਰੂ ਦਾ ਸ਼ਬਦ ਜਾਗਦੇ ਹੋਏ ਕੋਲੇ ਵਰਗਾ ਹੈ, ਬੰਦੇ ਦੇ ਪਾਪਾਂ ਨੂੰ ਸਾੜਨ ਦੀ ਉਹਦੇ ਵਿੱਚ ਸਮਰੱਥਾ ਹੈ, ਨਸ਼ਟ ਕਰ ਦਿੰਦਾ। ਇਸ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੜਾ ਦਿੱਤਾ ਸੀ ਗੋਪਾਲ ਦਾਸ ਨੂੰ, ਤੇ ਨਾਲ ਸ਼ਬਦ ਦਿੱਤਾ ਸੀ ਤੈਨੂੰ ਕਰਤਾਰ ਚਿੱਤ ਆਵੇ। ਇਹ ਸ਼ਬਦ ਸੀ, ਇਹ ਬਲਦਾ ਹੋਇਆ ਕੋਲਾ ਸੀ, ਪਰ ਅੱਗੇ ਲੱਕੜਾਂ ਗਿੱਲੀਆਂ ਸਨ, ਲੱਗਦੀ ਕਿਹਨੂੰ ਅੱਗ, ਅਸ਼ਰਧਕ ਸੀ। ਲੈ ਕੇ ਚਲਾ ਗਿਆ ਉਸ ਸਿੱਖ ਦੇ ਘਰ ਰਿਹਾ ਗੋਪਾਲ ਦਾਸ। ਰਾਤ ਸਵੇਰੇ ਤੁਰਨ ਲੱਗਿਆ ਕਹਿੰਦਾ ਗੁਰੂ ਨੇ ਕੀ ਦਿੱਤਾ, 500 ਰੁਪਇਆ ਲੈ ਲਿਆ, ਬਦਲੇ ਵਿੱਚ ਕੜਾ ਦੇ ਦਿੱਤਾ ਲੋਹੇ ਦਾ। ਸਿੱਖ ਆਪਣੀ ਜ਼ਿੰਦਗੀ ਦੇ ਵਿੱਚ ਹੋਰ ਬਹੁਤ ਕੁਝ ਸੁਣ ਸਕਦਾ ਹੈ, ਪਰ ਆਪਣੇ ਗੁਰੂ ਦੀ ਤੌਹੀਨ ਨਹੀਂ। ਉਹਦੇ ਅੰਦਰਲੀ ਅਣਖ ਨੇ ਉਛਾਲਾ ਮਾਰਿਆ, ਉਹਨੇ ਕਿਹਾ ਉਹ ਪਰਤ ਕੇ ਨਾ ਬੋਲੀ, ਦੱਸ ਤੇਰਾ ਕੜਾ ਕਿੰਨੇ ਦਾ, ਤੂੰ ਕਿੰਨੇ ਪੈਸੇ ਦੇ ਕੇ ਆਇਆ ਗੁਰੂ ਨੂੰ। ਕਹਿਣ ਲੱਗਾ 500 ਰੁਪਇਆ, ਇੱਥੇ ਬੈਠ ਤੈਨੂੰ ਮੈਂ ਹੁਣੇ ਪ੍ਰਬੰਧ ਕਰ ਦੇਣਾ, ਤੈਨੂੰ ਸਾਰ ਨਹੀਂ ਗੁਰੂ ਗੋਬਿੰਦ ਸਿੰਘ ਜੀ ਦੀ ਦਾਤ ਦੀ, ਤੈਨੂੰ ਪਤਾ ਨਹੀਂ ਉਹ ਕੀ ਹੈ, ਕਿਉਂਕਿ ਅਜੇ ਤੇਰੀ ਅੱਖ ਨਹੀਂ ਖੁੱਲੀ, ਤੇਰੀ ਅੱਖ ਵਿੱਚ ਮਿੱਟੀ ਪਈ ਹੋਈ ਹੈ, ਸਾਫ਼ ਕਰ ਪਹਿਲਾਂ ਜਾ ਕੇ, ਜੇ ਵੇਖਣੇ ਵੀ ਗੁਰੂ ਕੀ ਹੈ। ਇਸ ਅੱਖ ਨਾਲ ਗੁਰੂ ਨਹੀਂ ਦਿਸਣਾ, ਹੰਕਾਰ ਦੀ ਮਿੱਟੀ ਹੈ, ਮਾਦਾ ਪ੍ਰਸਤੀ ਦੀ ਮਿੱਟੀ ਹੈ, ਪਦਾਰਥ ਦੀ ਮਿੱਟੀ ਹੈ। ਬੜੇ ਸੱਜਣ ਆਉਂਦੇ ਨੇ ਪਦਾਰਥਵਾਦੀ, ਕਹਿੰਦੇ ਜੀ ਇੱਕ ਦਿਨ ਮਿਲਣਾ ਹੈ, ਕੋਈ ਗਿਆਨ ਮਿਲ ਜਾਏ, ਕੋਈ ਰਾਹ ਮਿਲ ਜਾਏ, ਇੱਕੋ ਦਿਨ, ਅੱਧਾ ਘੰਟਾ ਸਿਰਫ, ਇੱਕੋ ਦਿਨ ਆਉਂਦੇ ਮੁੜ ਕੇ ਆਉਂਦੇ ਨੇ, ਤਾਂ ਇਹ ਕੋਈ ਮਦਾਰੀ ਦਾ ਤਮਾਸ਼ਾ ਵੀ ਅੱਧੇ ਘੰਟੇ ਵਿੱਚ ਗਿਆਨ ਕਿਵੇਂ ਹੋ ਸਕਦਾ ਹੈ। ਉਹ ਅੱਧਾ ਘੰਟਾ ਅੱਗੋਂ ਜੋੜ ਬਣਾ ਜਾਏ ਤਾਂ ਚੰਗੀ ਗੱਲ ਹੈ, ਪਰ ਇਸ ਤਰ੍ਹਾਂ ਦਾ ਸਸਤਾ ਕਿਤੇ ਨਹੀਂ। ਤਾਂ ਇੱਥੇ ਨਕਲੀ ਗੁਰੂਆਂ ਦੀਆਂ ਹੱਟੀਆਂ ਖੁੱਲੀਆਂ ਨੇ, ਉਹ ਕਹਿੰਦੇ ਅੱਧੇ ਘੰਟੇ ਚਾਨਣ ਕਰਾ ਦਿਆਂਗੇ, ਤੇ ਚਾਨਣ ਤਾਂ ਉਹਨਾਂ ਲਾਏ ਹੁੰਦਾ ਜਿਹੜੇ ਕਮਰੇ ਵਿੱਚ, ਪੰਜ ਚਾਰ ਤਰ੍ਹਾਂ ਦੀਆਂ ਲਾਈਟਾਂ ਪੈਂਦੀਆਂ ਨੇ, ਆ ਜਿਹੜੇ ਸ਼ੋਅ ਹੁੰਦੇ ਨੇ ਇਸ ਤਰ੍ਹਾਂ ਦੇ ਹੁੰਦਾ ਸਿਸਟਮ, ਉੱਥੇ ਕਈ ਤਰ੍ਹਾਂ ਦੀਆਂ ਲਾਈਟਾਂ ਪੈਂਦੀਆਂ, ਵੇਖਣ ਵਾਲਾ ਕਹਿੰਦਾ ਜੀ ਗਿਆਨ ਹੋ ਗਿਆ, ਪਰ ਪੂਰਾ ਗੁਰੂ ਇਹ ਠੱਗੀ ਨਹੀਂ ਕਰਦਾ, ਉਹ ਕਹਿੰਦਾ ਅੱਧੇ ਘੰਟੇ ਵਿੱਚ ਕਿਵੇਂ, ਕੁਝ ਤਾਂ ਤੈਨੂੰ ਸਮਾਂ ਦੇਣਾ ਪਏਗਾ ਨਾ, ਕੁਝ ਤਾਂ ਮਿਹਨਤ ਕਰਨੀ ਪਏਗੀ। ਇਹ ਕੋਈ ਤੂੰ ਤਾਂ ਇੱਕ ਕੱਪੜਾ ਵੀ ਖਰੀਦਣਾ ਹੁੰਦਾ, ਦੋ ਘੰਟੇ ਸਾਰੀ ਦੁਕਾਨ ਫੁਲਵਾ ਕੇ ਰੱਖ ਦੇਣਾ, ਤੇ ਰੱਬ ਦੀ ਗੱਲ, ਤੁਰਦਾ ਤੁਰਦਾ ਕਹਿੰਦਾ ਗੱਡੀ ਦੇ ਵਿੱਚ ਹੀ ਰੱਖ ਦਿਓ, ਕਿਵੇਂ ਹੋ ਸਕਦਾ, ਇੰਨਾ ਸਸਤਾ ਨਹੀਂ ਹੈ। ਸਾਰ ਨਹੀਂ ਮਨੁੱਖ ਨੂੰ ਇਹ ਕੀ ਹੈ। ਤਾਂ ਉਸ ਸਿੱਖ ਨੇ 500 ਰੁਪਇਆ ਦਿੱਤਾ ਗੋਪਾਲ ਦਾਸ ਨੂੰ, ਕਹਿਣ ਲੱਗੇ ਲੈ ਫੜ ਆ ਪੈਸੇ ਜਿਹੜੇ ਗੁਰੂ ਕਲਗੀਧਰ ਪਾਤਸ਼ਾਹ ਨੂੰ ਦੇ ਕੇ ਆਏ, ਪਰ ਇੱਕ ਕੰਮ ਕਰ, ਕੜਾ ਮੈਨੂੰ ਦੇ ਤੇ ਉਹ ਸ਼ਬਦ ਵੀ ਬੋਲ ਦੇ ਇੱਕ ਵਾਰੀ ਜਿਹੜੇ ਤੈਨੂੰ ਗੁਰੂ ਨੇ ਦਿੱਤੇ ਨੇ ਸ਼ਬਦ। ਕਿਹੜੇ? ਭੁੱਲ ਗਿਆ ਸੀ, ਸਿੱਖ ਜਾਣਦਾ ਸੀ ਗੁਰੂ ਨੂੰ, ਕੁਝ ਬੋਲਿਆ ਹੋਣਾ ਜ਼ਰੂਰ। ਉਹਨੇ ਕਿਹਾ ਚੇਤਾ ਕਰਨਾ, ਚੇਤਾ ਕੀਤਾ, ਕਹਿਣ ਲੱਗਾ ਸ਼ਬਦ ਆਏ ਸਨ ਤੈਨੂੰ ਕਰਤਾਰ ਚੇਤਾ ਆਵੇ। ਸਿੱਖ ਨੇ ਕਿਹਾ ਜਾ ਵਪਾਰ ਕਰ ਜਾ ਕੇ ਸੰਭਾਲ ਲਿਆ ਉਹਨਾਂ ਸ਼ਬਦਾਂ ਨੂੰ, ਰੰਗਿਆ ਗਿਆ ਉਹਦਾ ਮਨ, ਉਹ ਸ਼ਬਦ ਉਹਦੇ ਕੰਮ ਆ ਗਏ। ਇਹਨੂੰ ਕਹਿੰਦੇ ਨੇ ਸੰਜੋਗ। ਸੰਜੋਗ ਬੜੀ ਵੱਡੀ ਚੀਜ਼ ਹੈ। ਜਿਸ ਬੰਦੇ ਦੇ ਭਾਗ ਸ਼ੈਲੀ ਵਿੱਚ ਕੁਝ ਲਿਖਿਆ ਹੈ, ਜੇ ਉਹਨੇ ਹੱਥ ਨਾ ਵੀ ਫੈਲਾਏ ਉਹਦੀ ਜੇਬ ਵਿੱਚ ਆਪੇ ਆ ਕੇ ਡਿੱਗੇਗਾ। ਸੰਜੋਗ ਬਣੇ ਹੋਏ। ਇਸ ਸਿੱਖ ਦਾ ਸੰਜੋਗ ਸੀ ਉਸ ਲਫ਼ਜ਼ ਨਾਲ ਕਿ ਤੈਨੂੰ ਕਰਤਾਰ ਚਿੱਤ ਆਵੇ, ਆਪਣੇ ਆਪ ਆ ਗਿਆ ਉਹਦੇ ਘਰ ਦੇਣ ਵਾਸਤੇ। ਜਦੋਂ ਵਾਪਸ ਮੁੜਿਆ ਗੋਪਾਲ ਦਾਸ ਬੜਾ ਖੁਸ਼ ਸੀ। ਪਿਤਾ ਮਿਲਿਆ, ਉਹਨੇ ਪੁੱਛਿਆ ਕੀ ਲੈ ਕੇ ਆਇਆ? ਕਹਿਣ ਲੱਗਾ ਜੀ ਗੁਰੂ ਦੇ ਦਰਸ਼ਨ ਵੀ ਕਰ ਆਇਆ ਤੇ ਬਚ ਵੀ ਗਿਆ, ਦੋਵੇਂ ਗੱਲ। ਉਹਨੇ ਸਿੱਖੀ ਕਮਾਈ ਸੀ, ਉਹਨੇ ਕਿਹਾ ਬਸ ਦੋਵੇਂ ਗੱਲਾਂ ਇਕੱਠੀਆਂ ਨਹੀਂ ਹੁੰਦੀਆਂ, ਜਾਂ ਦਰਸ਼ਨ ਹੁੰਦੇ ਨੇ ਤੇ ਜਾਂ ਬੰਦਾ ਬਚਦਾ, ਗੱਲ ਇੱਕ ਹੀ ਹੈ। ਫਿਰ ਤੂੰ ਗਲਤੀ ਖਾ ਗਿਆ, ਜੇ ਤੂੰ ਬਚ ਗਿਆ ਫਿਰ ਤੂੰ ਦਰਸ਼ਨ ਨਹੀਂ ਕੀਤੇ, ਜੇ ਦਰਸ਼ਨ ਕਰ ਲੈਣੇ ਸਨ ਤੇ ਤੂੰ ਬਚਣਾ ਨਹੀਂ ਸੀ, ਤੂੰ ਹੋਰ ਹੋਣਾ ਸੀ ਕੁਝ। ਕੀ ਬਚਾਇਆ ਜੀ? ਕਹਿਣ ਲੱਗੇ 500 ਰੁਪਇਆ ਦੇ ਕੇ ਗੁਰੂ ਨੇ ਕੜਾ ਦਿੱਤਾ ਸੀ, ਰਾਹ ਵਿੱਚ ਵੇਚ ਆਇਆ। ਵਿਸ਼ੰਬਰ ਦਾਸ ਨੇ ਕਿਹਾ ਗੁਰੂ ਨੇ ਕੁਝ ਕਿਹਾ ਵੀ ਹੈ ਸੀ? ਕਹਿੰਦੇ ਕਿਹਾ ਸੀ ਤੈਨੂੰ ਕਰਤਾਰ ਚਿੱਤ ਆਵੇ। ਉਹਨੇ ਮੱਥੇ ਤੇ ਹੱਥ ਮਾਰਿਆ, ਕਹਿਣ ਲੱਗੇ ਹੱਥ ਵਿੱਚ ਹੀਰਾ ਆਇਆ, ਰਾਹ ਵਿੱਚ ਸਿੱਟ ਆਇਆ। ਜਿਹੜਾ ਉਹ ਲਫ਼ਜ਼ ਸੀ ਨਾ, ਇਹ ਕੋਈ ਹਜ਼ਾਰ ਸਾਲ ਬੈਠਾ ਤਪੱਸਿਆ ਕਰ ਰਹੇ ਉਹਨੂੰ ਇਹ ਦਾਤ ਨਹੀਂ ਮਿਲਦੀ, ਜਿਹੜੀ ਇਸ ਲਫ਼ਜ਼ ਦੇ ਵਿੱਚ ਤਸੀਰ ਸੀ, ਜਿਹੜੀ ਗੁਰੂ ਦੀ ਕਮਾਈ ਦੇ। ਇਹ ਤਾਂ ਫਰਕ ਹੈ ਗੁਰੂ ਸਿੱਖੀ ਵਿੱਚ, ਸਿੱਧੀ ਸਾਧਨਾ ਕਰਨ ਵਿੱਚ ਤੇ ਗੁਰੂ ਦੇ ਸਹਾਰੇ ਨਾਲ ਸਾਧਨਾ ਕਰਨ ਵਿੱਚ ਫਰਕ ਹੈ। ਆ ਦਮਦਮਾ ਸਾਹਿਬ ਦੀ ਧਰਤੀ ਤੇ ਜਦੋਂ ਕਲਗੀਧਰ ਪਾਤਸ਼ਾਹ ਗਏ ਨੇ, ਉੱਥੇ ਇੱਕ ਬੜਾ ਪੁਰਾਣਾ ਜਿਹਨੇ ਸਰੀਰ ਦੀ ਉਮਰ ਵਧਾ ਲਈ ਸੀ, ਕੋਈ 250-60 ਸਾਲ ਦੀ ਉਮਰ, ਉਹਨਾਂ ਟਿੱਬਿਆਂ ਵਿੱਚੋਂ ਮਿਲਣ ਵਾਸਤੇ ਆਇਆ। ਹਜ਼ੂਰ ਬੈਠੇ ਸਨ, ਇੱਧਰ ਉਮਰ ਸੀ 40 ਅਜੇ 40 ਸਾਲ ਦੀ, ਆ ਕੇ ਮਿਲਿਆ, ਨੇੜੇ ਆਇਆ ਤੇ ਵੱਡੀ ਉਮਰ ਸੀ, ਆਦਤ ਸੀ ਬਈ ਗੁਰੂ ਨੂੰ ਮਿਲਣਾ, ਹੱਥ ਮਿਲਾਉਣਾ ਚਾਹਿਆ। ਇਹ ਆਦਤ ਹੁੰਦੀ ਕਈ ਲੋਕਾਂ ਨੂੰ, ਉਹ ਵਹਿੰਦੇ ਨੇ ਵੀ ਹੱਥ ਮਿਲਾਉਣ ਵਾਲੀ ਥਾਂ ਹੈ ਕਿ ਨਹੀਂ। ਹੱਥ ਮਿਲਾਉਣਾ ਚਾਹਿਆ, ਗੁਰੂ ਸਾਹਿਬ ਨੇ ਵੇਖ ਲਿਆ ਵੀ ਹੱਥ ਮਿਲਾਉਣਾ ਚਾਹੁੰਦਾ। ਔਰ ਗੁਰੂ ਕਲਗੀਧਰ ਪਾਤਸ਼ਾਹ ਦੇ ਜੀਵਨ ਦਾ ਇਹ ਇੱਕ ਇਤਿਹਾਸ ਵਿੱਚ ਵੀ ਖੁਲਾਸਾ ਮਿਲਦਾ ਤੇ ਸੀਨਾ ਮਸੀਨਾ ਵੀ, ਕਿ ਉਹ ਇੰਨੀ ਜਲਦੀ ਨਾ ਕਿਸੇ ਦੇ ਸਿਰ ਤੇ ਹੱਥ ਰੱਖਦੇ ਸਨ ਨਾ ਹੱਥ ਮਿਲਾਉਂਦੇ ਸਨ। ਇਹ ਬੜੀ ਮੁਸ਼ਕਲ ਸੀ, ਬਸ ਤੀਰ ਹੁੰਦਾ ਸੀ, ਜੇ ਕਿਸੇ ਨੇ ਆਉਣਾ ਤੀਰ ਲਾ ਦੇਣਾ ਸਿਰ ਨੂੰ, ਹੱਥ ਨਹੀਂ ਮਿਲਾਉਣਾ। ਇਹਦੇ ਪਿੱਛੇ ਉਹਨਾਂ ਦੀ ਸਰੀਰ ਦੀ ਕਪੈਸਿਟੀ ਜਿਹੜੀ ਸ਼ਕਤੀ ਸੀ ਉਹਦੇ ਬਹੁਤ ਵੱਡੇ ਕਾਰਨ ਸਨ, ਕਿਉਂਕਿ ਕੁਝ ਕੁਝ ਇਸ ਤਰ੍ਹਾਂ ਦੀਆਂ ਰਵਾਇਤਾਂ ਨੇ ਕਿ ਜੇ ਕਿਸੇ ਦਾ ਮੱਥਾ ਉਹਨਾਂ ਦੇ ਪੈਰ ਨਾਲ ਛੂਹ ਜਾਂਦਾ ਸੀ ਨਾ, ਮੱਥਾ ਟੇਕਣ ਲੱਗਿਆ, ਕਈ ਕਈ ਦਿਨ ਸਰੂਰ ਨਹੀਂ ਸੀ ਲੈਂਦਾ, ਬੰਦੇ ਦੀ ਸੁਰਤ ਚੜ ਜਾਂਦੀ ਸੀ। ਸਰੀਰ ਦੇ ਵਿੱਚ ਇੰਨਾ ਨੂਰ ਭਰਿਆ ਹੋਇਆ ਸੀ, ਇੰਨਾ ਅਸਰ ਪੈਂਦਾ ਸੀ, ਇਸ ਕਰਕੇ ਉਹ ਕਿਸੇ ਨੂੰ ਹੱਥ ਨਹੀਂ ਸਨ ਛੂਹਣ ਦਿੰਦੇ, ਕਿਉਂਕਿ ਅਧਿਕਾਰੀ ਨਹੀਂ ਹੈ, ਕਮਾਈ ਕਰਕੇ ਆਵੇ, ਕਮਾਵੇ ਸਿੱਖੀ ਨੂੰ। ਇਸ ਬੁੱਢੇ ਫਕੀਰ ਨੇ ਜਿਸ ਵੇਲੇ ਹੱਥ ਮਿਲਾਉਣਾ ਚਾਹਿਆ ਤੇ ਸਤਿਗੁਰਾਂ ਨੇ ਅੱਗੇ ਤੀਰ ਕਰ ਦਿੱਤਾ, ਜਿਸ ਵੇਲੇ ਤੀਰ ਕੀਤਾ ਉਹਦੇ ਹੱਥਾਂ ਨੂੰ ਤੀਰ ਲਾ ਦਿੱਤਾ, ਬਸ ਫਿਰ ਤੇ ਹੱਥ ਮਿਲਾਉਣਾ ਵੀ ਭੁੱਲ ਗਿਆ, ਉੱਥੇ ਬੈਠ ਗਿਆ। ਕਿੰਨਾ ਚਿਰ ਬੈਠਾ ਰਿਹਾ, ਮਨ ਟਿਕ ਗਿਆ, ਧਿਆਨ ਲੱਗ ਗਿਆ, ਰਸ ਆਉਣ ਲੱਗ ਪਿਆ, ਸਤਿਗੁਰਾਂ ਨੇ ਬਖਸ਼ਿਸ਼ ਕਰ ਦਿੱਤੀ। ਥੋੜੇ ਚਿਰ ਬਾਅਦ ਹਜ਼ੂਰ ਨੇ ਪੁੱਛਿਆ ਕਿੱਥੇ ਰਹਿੰਦੇ ਹੋ, ਕਿਵੇਂ ਆਏ? ਕਹਿਣ ਲੱਗਾ ਜੀ ਪਹਿਲੀ ਗੱਲ ਤੇ ਮੇਰਾ ਬੋਲਣ ਤੇ ਚਿੱਤ ਨਹੀਂ ਕਰਦਾ। ਕਹਿਣ ਲੱਗੇ ਪਹਿਲੀ ਵਾਰੀ ਹੋਇਆ ਕਿ ਪਹਿਲਾਂ ਵੀ? ਕਹਿਣ ਲੱਗੇ ਪਹਿਲਾਂ ਤੇ ਮੈਂ ਮੌਨ ਧਾਰਨ ਕੀਤਾ ਸੀ ਧੱਕੇ ਨਾਲ, ਮੈਂ ਪਹਿਲਾਂ ਮੋਨੀ ਸਾਂ ਵੀ ਬੋਲਣਾ ਨਹੀਂ, ਬੜੀ ਵਾਰੀ ਪਰਨਾ ਬੰਨਿਆ ਮੂੰਹ ਤੇ ਕਿਤੇ ਬੋਲ ਨਾ ਪਵਾਂ, ਫਿਰ ਹੁਣ ਬੋਲਿਆ ਨਹੀਂ ਜਾਂਦਾ। ਕਹਿਣ ਲੱਗੇ ਮੌਨ ਤੇ ਹੁਣ ਆਇਆ, ਚੁੱਪ ਤੇ ਹੁਣ ਆਇਆ, ਹੁਣ ਬੋਲਣ ਤੇ ਜੀ ਨਹੀਂ ਕਰਦਾ, ਬੋਲਿਆ ਨਹੀਂ ਜਾਂਦਾ। ਪਤਾ ਅੱਜ ਲੱਗਾ ਵੀ ਮੌਨ ਧਾਰੀ ਕੌਣ ਹੁੰਦਾ ਜਿਹਦੇ ਤੋਂ ਬੋਲਿਆ ਨਾ ਜਾਏ, ਇੰਨੇ ਨਸ਼ੇ ਵਿੱਚ ਇੰਨੇ ਸਰੂਰ ਵਿੱਚ ਚਲਾ ਜਾਏ ਤਾਂ ਉਸ ਵੇਲੇ ਸਤਿਗੁਰਾਂ ਨੇ ਪੁੱਛਿਆ ਕਿੱਥੇ ਰਹਿੰਦੇ, ਕਹਿਣ ਲੱਗੇ 250 ਸਾਲ ਹੋ ਗਿਆ ਸਮਾਧੀਆਂ, ਆ ਵੇਖੋ ਗਿੱਟੇ ਰਗੜੇ ਪਏ ਨੇ, ਲੱਤਾਂ ਸੁੱਕ ਗਈਆਂ ਬੈਠ ਬੈਠ ਕੇ ਰੇਤ ਦੇ ਅੰਦਰ। ਫਿਰ 250 ਸਾਲਾਂ ਵਿੱਚ ਕਿੰਨਾ ਕੁ ਮਿਲਿਆ ਸਤਿਗੁਰਾਂ ਨੇ ਬਚਨ ਕੀਤੇ, ਧਿਆਨ ਦੇਣਾ 250 ਸਾਲ ਵਿੱਚ ਕਿੰਨਾ ਕੁ ਮਿਲਿਆ। ਤੇ ਉਸ ਫਕੀਰ ਨੇ ਸੱਚ ਕਹਿ ਦਿੱਤਾ, ਕਹਿਣ ਲੱਗਾ ਸਤਿਗੁਰੂ ਜੋ ਕੁਝ ਆ ਤੀਰ ਛੂਣ ਨਾਲ ਮਿਲਿਆ 250 ਸਾਲਾਂ ਵਿੱਚ ਨਹੀਂ ਮਿਲਿਆ, ਏਡੀ ਵੱਡੀ ਬਖਸ਼ਿਸ਼ ਹੈ, ਏਡੀ ਵੱਡੀ ਕਿਰਪਾ ਹੈ। ਮਿਸ਼ੰਬਰ ਦਾਸ ਨੇ ਕਿਹਾ, ਗੋਪਾਲ ਦਾਸ ਸਾਹਿਬ ਬੜੀ ਵੱਡੀ ਗਲਤੀ ਕਰ ਰਹੇ ਹੈ, ਮਿਲਿਆ ਸੀ ਕੁਝ ਤੇਰੇ ਤੋਂ ਲਿਆ ਨਹੀਂ ਗਿਆ, ਡਿੱਗ ਪਿਆ। ਅਕਸਰ ਹੁੰਦਾ ਹੀ ਹੈ ਜਦੋਂ ਭਾਗ ਨਾ ਰਵੇ ਕੁਝ ਨਾ ਕੁਝ ਵਾਪਰ ਜਾਏਗਾ, ਇੱਥੇ ਵੀ ਵਾਪਰਦਾ ਹੈ। ਜੇ ਭਾਗ ਨਹੀਂ ਨਾ ਵਾਪਰ ਜਾਏਗਾ ਬਿਲਕੁਲ, ਉਸੇ ਸਮੇਂ ਕੋਈ ਨਾ ਕੋਈ ਘਟਨਾ ਵਾਪਰ ਜਾਏਗੀ, ਕਿਸੇ ਦਾ ਮੋਬਾਈਲ ਖੜਕ ਜਾਏਗਾ। ਦ੍ਰੋਪਦੀ ਅਰਜਨ ਦਾ ਜਿਹੜਾ ਪੁੱਤਰ ਸੀ ਅਭਿਮਨਿਊ, ਉਹ ਮਾਰਿਆ ਗਿਆ ਸੀ ਮਹਾਭਾਰਤ ਦੇ ਯੁੱਧ ਵਿੱਚ, ਕਿਉਂਕਿ ਉਹ ਚੱਕਰ ਵਿਊਹ ਦੇ ਵਿੱਚ ਫਸ ਗਿਆ। ਚੱਕਰ ਵਿਊਹ ਹੁੰਦਾ ਘੇਰਾ, ਉਹਨੂੰ ਤੋੜਨਾ ਬੜਾ ਔਖਾ ਹੈ। ਅਭਿਮਨਿਊ ਨੂੰ ਤੋੜਨ ਦੀ ਜਾਚ ਸੀ, ਉਹ ਟੁੱਟਦਾ ਨਹੀਂ ਸੀ ਕਿਸੇ ਦਾ। ਕੌਰਵਾਂ ਦਾ ਜਿਹੜਾ ਚੱਕਰ ਵਿਊਹ ਬਣਾਇਆ ਹੋਇਆ ਸੀ ਨਾ ਗੋਲ ਚੱਕਰ ਫੌਜ ਦਾ, ਜਿੰਨਾ ਚਿਰ ਉਹ ਟੁੱਟਦਾ ਨਹੀਂ ਸੀ ਕੌਰਵ ਹਾਰਦੇ ਨਹੀਂ ਸਨ, ਕਿਸੇ ਤੋਂ ਨਹੀਂ ਸੀ ਟੁੱਟਦਾ। ਤੇ ਅਭਿਮਨਿਊ ਦੀ ਡਿਊਟੀ ਲੱਗੇ ਵੀ ਤੂੰ ਤੋੜਨਾ, ਤੋੜ ਦਿੱਤਾ ਉਹਨੇ। ਬੜਾ ਸੂਰਮਾ ਸੀ ਅਰਜਨ ਦਾ ਸੀ ਇਹ ਲੜਕਾ, ਦ੍ਰੋਪਦੀ ਉਹਦੀ ਮਾਂ ਸੀ। ਹੁਣ ਤੋੜ ਤੇ ਦਿੱਤਾ ਪਰ ਪਰਤ ਕੇ ਬਾਹਰ ਕਿਵੇਂ ਨਿਕਲਣਾ ਹੈ, ਜਾਚ ਨਹੀਂ ਸੀ, ਸੂਰਮਾ ਬੜਾ ਸੀ। ਜਦੋਂ ਵਿੱਚ ਗਿਆ ਤੇ ਘੇਰਾ ਫਿਰ ਉਹਨਾਂ ਨੇ ਪੱਕਾ ਕਰ ਦਿੱਤਾ, ਵਿੱਚ ਫਸ ਗਿਆ, ਚੌਵਾਂ ਪਾਸੋਂ ਘੇਰ ਲਿਆ, ਘੇਰ ਕੇ ਉਹਨਾਂ ਨੇ ਮਾਰ ਦਿੱਤਾ ਵਿੱਚ ਹੀ। ਅਭਿਮਨਿਊ ਮਾਰਿਆ ਗਿਆ, ਉਹਦਾ ਕਾਰਨ ਕੀ ਸੀ? ਮੈਂ ਛੋਟੀ ਜਿਹੀ ਗੱਲ, ਇਹ ਗੱਲ ਤਾਂ ਬਹੁਤ ਲੰਬੀ ਹੈ ਪਰ ਸਮਾਂ ਘੱਟ ਹੈ। ਉਹ ਵਿੱਚ ਉਸ ਚੱਕਰ ਨੂੰ ਤੋੜ ਕੇ ਅੰਦਰ ਤੇ ਚਲਾ ਗਿਆ ਪਰ ਬਾਹਰ ਕਿਉਂ ਨਹੀਂ ਨਿਕਲਿਆ? ਇਹਦੇ ਪਿੱਛੇ ਬੜਾ ਵੱਡਾ ਇੱਕ ਵਿਗਿਆਨ ਲੁਕਿਆ ਹੋਇਆ। ਜਦੋਂ ਅਭਿਮਨਿਊ ਦਾ ਜਨਮ ਹੋਣਾ ਸੀ ਦ੍ਰੋਪਦੀ ਦੇ ਘਰ, ਇੱਕ ਦੋ ਮਹੀਨੇ ਤੱਕ ਉਹਨੇ ਜਨਮ ਲੈਣਾ ਸੀ, ਉਸ ਵੇਲੇ ਦ੍ਰੋਪਦੀ ਨੂੰ ਅਰਜਨ ਨੇ ਚੱਕਰ ਵਿਊ ਤੋੜਨ ਦੀ ਤੇ ਵਿੱਚੋਂ ਬਾਹਰ ਨਿਕਲਣ ਦੀ ਜਾਚ ਕਹਾਣੀ ਸੁਣਾਈ ਸੀ ਵੀ ਕਿਵੇਂ ਤੋੜੀਦਾ। ਉਹਦੇ ਘਰ ਵਿੱਚ ਅਭਿਮਨਿਊ ਨੇ ਜਨਮ ਲੈਣਾ ਸੀ ਨਾ, ਦ੍ਰੋਪਦੀ ਦੇ ਸਰੀਰ ਦੇ ਅੰਦਰ ਸੀ ਅਭਿਮਨਿਊ, ਤਾਂ ਉਹਨਾਂ ਲੋਕਾਂ ਨੂੰ ਪਤਾ ਸੀ ਵੀ ਬੜਾ ਵੱਡਾ ਵਿਗਿਆਨ ਹੈ। ਜਦੋਂ ਬੱਚਾ ਮਾਂ ਕੋਲ ਹੈ ਉਹਨੂੰ ਜੋ ਕੁਝ ਤੁਸੀਂ ਸੁਣਾਓਗੇ ਬੱਚੇ ਦੇ ਅੰਦਰ ਚਲਾ ਜਾਏਗਾ, ਉਹ ਫਿਰ ਬਾਅਦ ਵਿੱਚ ਨਹੀਂ ਭਰਨਾ ਪੈਂਦਾ। ਤਾਂ ਅਰਜਨ ਨੇ ਉਹਨੂੰ ਸੂਰਮਾ ਬਣਾਉਣ ਵਾਸਤੇ ਦ੍ਰੋਪਦੀ ਨੂੰ ਇੱਕ ਦਿਨ ਸੱਦਿਆ ਵੀ ਤੂੰ ਧਿਆਨ ਨਾਲ ਚੰਗੀ ਤਰ੍ਹਾਂ ਸੁਣ, ਤੇਰੇ ਰਾਹੀਂ ਇਹ ਬੱਚਾ ਸੁਣੇਗਾ ਤੇ ਸੂਰਮਾ ਬਣ ਜਾਏਗਾ, ਅਜੇ ਉਹਨੇ ਜਨਮ ਲੈਣਾ ਸੀ। ਅਰਜਨ ਸੁਣਾਉਂਦਾ ਰਿਹਾ ਚੱਕਰ ਵੀ ਉਹ ਇਸ ਤਰ੍ਹਾਂ ਤੋੜੀਦਾ, ਇਸ ਪਾਸਿਓਂ ਹੱਲਾ ਕਰੀਦਾ, ਇਸ ਤਰ੍ਹਾਂ ਅੰਦਰ ਐਂਟਰੀ ਕਰਨੀ, ਸੁਣਾਉਂਦਾ ਗਿਆ। ਤੋੜਨ ਤੱਕ ਤੇ ਸੁਣ ਲਿਆ ਦ੍ਰੋਪਦੀ ਨੇ, ਤੇ ਜਦੋਂ ਉਹਨੇ ਬਾਹਰ ਨਿਕਲਣ ਦੀ ਗੱਲ ਸੁਣਾਈ ਦ੍ਰੋਪਦੀ ਨੂੰ ਨੀਂਦ ਆ ਗਈ, ਉਹ ਟਿੱਕ ਗਈ ਕਿਤੇ, ਸੌ ਗਈ। ਉਹ ਕਈ ਵਾਰੀ ਹੁੰਦੀ ਨਾ ਜਿਹੜੀ ਨੀਂਦ ਜਿਹਨੂੰ ਕਹਿੰਦੇ ਤੰਦਰਾ, ਉਹ ਪੂਰੀ ਨੀਂਦ ਨਹੀਂ ਹੁੰਦੀ, ਇੱਥੇ ਬੈਠ ਕੇ ਵੀ ਆ ਸਕਦੀ ਏ। ਉਹ ਨੀਂਦ ਹੁੰਦੀ ਏ ਵੀ ਨਾ ਤਾਂ ਬੰਦਾ ਸੁੱਤਾ ਹੁੰਦਾ ਪਰ ਜੋ ਕੁਝ ਬਾਹਰੋਂ ਗੱਲ ਚੱਲ ਰਹੀ ਉਹਦਾ ਉਹਨੂੰ ਪਤਾ ਨਹੀਂ ਲੱਗਦਾ, ਉਹਨੂੰ ਤੰਦਰਾ ਕਹਿੰਦੇ ਨੇ। ਇੱਕ ਨਿੰਦਰਾ ਹੁੰਦੀ ਏ, ਇੱਕ ਤੰਦਰਾ। ਤੰਦਰਾ ਦਾ ਮਤਲਬ ਨਾ ਜਾਗਦਾ ਨਾ ਸੁੱਤਾ, ਸੁਣਿਆ ਕੁਝ ਨਹੀਂ ਜਾਏਗਾ, ਸਰੋਤਿਆਂ ਨੂੰ ਬਹੁਤਿਆਂ ਨੂੰ ਵਾਪਰਦੀ ਹੈ, ਇਕਦਮ ਪਤਾ ਲੱਗਦਾ ਵੀ ਕਿੱਥੇ ਗੱਲ ਚਲੀ ਗਈ। ਤਾਂ ਦ੍ਰੋਪਦੀ ਤੰਦਰਾ ਵਿੱਚ ਚਲੀ ਗਈ, ਸੌ ਗਈ। ਉਹਦੇ ਸੌਣ ਦੇ ਕਾਰਨ ਅਭਿਮਨਿਊ ਨੂੰ ਚੱਕਰ ਵਿਊਹ ਤੋੜਨ ਦਾ ਪਤਾ ਸੀ ਪਰ ਉਹਦੀ ਮਾਂ ਸੌ ਗਈ ਸੀ, ਉਹਨੇ ਪਰਤ ਕੇ ਨਿਕਲਣ ਦੀ ਗੱਲ ਧਿਆਨ ਨਾਲ ਨਾ ਸੁਣੀ, ਜਿਸ ਕਰਕੇ ਅਭਿਮਨਿਊ ਦੀ ਮੌਤ ਹੋ ਗਈ, ਵਿੱਚ ਹੀ ਮਾਰਿਆ ਗਿਆ। ਤਾਂ ਜਦੋਂ ਕਿਸੇ ਬੰਦੇ ਦੀ ਭਾਗ ਸ਼ੈਲੀ ਵਿੱਚ ਨੁਕਸ ਹੁੰਦਾ ਹੈ ਨਾ, ਉਹ ਸੰਗਤ ਵਿੱਚ ਬੈਠ ਕੇ ਸੁਣ ਨਹੀਂ ਸਕਦਾ, ਕੋਈ ਨਾ ਕੋਈ ਚੀਜ਼ ਉਹਦੇ ਜੀਵਨ ਵਿੱਚ ਵਾਪਰ ਜਾਏਗੀ, ਕੋਈ ਨਾ ਕੋਈ ਘਟਨਾ ਵਾਪਰ ਜਾਏਗੀ, ਆਦਮੀ ਇੱਧਰ ਉੱਧਰ ਭਟਕ ਜਾਏਗਾ। ਇਸ ਕਰਕੇ ਬੇਨਤੀ ਸਾਂਝੀ ਕਰ ਰਿਹਾ ਸੀ ਕਿ ਗੁਰੂ ਨੂੰ ਪਹਿਚਾਨਣਾ ਸੌਖਾ ਨਹੀਂ। ਉਹ ਕੀ ਲਿਖਿਆ ਹੋਇਆ ਤੇ ਅੱਜ ਦਾ ਵਿਸ਼ਾ ਹੈ ਮਨੁੱਖ ਦੇ ਜੀਵਨ ਦੀ ਸਾਰੀ ਚਿੱਠੀ ਇਹਦੇ ਜੀਵਨ ਦੇ ਅੰਦਰ ਪਰਮਾਤਮਾ ਨੇ ਪਾ ਕੇ ਭੇਜੀ ਹੈ, ਲਿਖੀ ਹੋਈ ਹੈ ਕੀ ਇਹਨੇ ਕਰਨਾ। ਅੱਜ ਦੇ ਬਚਨ ਨੇ ਜਿੰਨਾ ਚੀਰੀ ਚੱਲਣਾ ਹੱਥ ਤਿੰਨਾ ਕਿਛ ਨਾ ਹੈ। ਹਰ ਇੱਕ ਮਨੁੱਖ ਦੇ ਜੀਵਨ ਦੇ ਨਾਲ ਅਕਾਲ ਪੁਰਖ ਨੇ ਉਹਨੇ ਕੀ ਕਰਨਾ ਇਹ ਚਿੱਠੀ ਲਿਖ ਕੇ ਪਾਈ ਹੋਈ ਹੈ, ਉਹਦੇ ਭਾਗ ਲਿਖੇ ਹੋਏ ਨੇ। ਪਰ ਸਾਰੇ ਲੋਕ ਉਸ ਚਿੱਠੀ ਦੇ ਅਨੁਸਾਰ ਨਹੀਂ ਜਿਉਂਦੇ, ਆਪਣੀ ਮਨਮਰਜ਼ੀ ਨਾਲ ਵੀ ਜਿਉਣਾ ਸ਼ੁਰੂ ਕਰ ਦਿੰਦੇ, ਆਪਣੇ ਹਿਸਾਬ ਕਿਤਾਬ ਨਾਲ ਵੀ ਜਿਉਣਾ ਸ਼ੁਰੂ ਕਰ ਦਿੰਦੇ। ਪਰ ਜਿਹੜੇ ਕੁਝ ਲੋਕ ਗੁਰੂ ਕੋਲੋਂ ਆਪਣੇ ਜੀਵਨ ਦੀ ਚਿੱਠੀ ਫਲਵਾ ਕੇ ਪੜ੍ਹਦੇ ਨੇ ਮੈਂ ਕੀ ਕਰਨਾ, ਤੇ ਪੂਰਾ ਗੁਰੂ ਉਹਨਾਂ ਨੂੰ ਦੱਸ ਦਿੰਦਾ ਵੀ ਤੂੰ ਆਪਣੇ ਜੀਵਨ ਕਾਰਜ ਦੇ ਵਿੱਚ ਜ਼ਿੰਦਗੀ ਵਿੱਚ ਕਮਾਉਣਾ, ਉਹ ਠੀਕ ਤਰ੍ਹਾਂ ਉਸ ਚਿੱਠੀ ਦੇ ਅਨੁਸਾਰ ਜੀਵਨ ਬਚਾ ਗੁਜ਼ਾਰ ਕੇ ਸੁਰਖਰੂ ਹੋ ਜਾਂਦੇ। ਹੱਥ ਤਿੰਨਾ ਕਿਛ ਨਾ ਹੈ, ਉਹ ਆਪਣੇ ਹੱਥ ਵਿੱਚ ਕੁਝ ਨਹੀਂ ਰੱਖਦੇ, ਆਪਣੇ ਜੀਵਨ ਦੀ ਸਾਰੀ ਸ਼ਕਤੀ ਪਰਮਾਤਮਾ ਦੇ ਹੱਥਾਂ ਵਿੱਚ ਦੇ ਦਿੰਦੇ ਨੇ, ਉਹਦੇ ਹੱਥਾਂ ਵਿੱਚ ਸੌਂਪ ਦਿੰਦੇ ਨੇ। ਸਾਹਿਬ ਕਾ ਫੁਰਮਾਨ ਹੋਏ ਉੱਠੀ ਕਰ ਲੈ ਪਾਹੇ, ਸਾਹਿਬ ਦਾ ਜਦੋਂ ਫੁਰਮਾਨ ਹੋ ਜਾਏ ਉੱਠੀ ਕਰ ਲੈ ਦੇ ਅਰਥ ਰਸਤੇ ਤੇ ਉਹ ਅਗਲੇ ਰਾਹ ਤੇ ਪੈ ਜਾਂਦੇ, ਯਾਨੀ ਕਿ ਮੌਤ ਦੇ ਰਸਤੇ ਤੇ ਤੁਰ ਪੈਂਦੇ ਨੇ। ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਹੇ, ਕੁਝ ਐਸੇ ਲੋਕ ਨੇ ਜੋ ਕੁਝ ਉਨ੍ਹਾਂ ਦੇ ਜੀਵਨ ਦੀ ਲਿਸਟ ਵਿੱਚ ਪਰਮਾਤਮਾ ਨੇ ਲਿਖਿਆ ਉਹ ਉਸੇ ਤਰ੍ਹਾਂ ਦੇ ਕਰਮ ਕਮਾਉਂਦੇ, ਉਹਦੇ ਤੋਂ ਬਾਹਰ ਨਹੀਂ ਜਾਂਦੇ। ਤੇਹਾ ਹੁਕਮ ਕਮਾਹੇ, ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਹੇ, ਉਹ ਕੱਲੇ ਹੋਏ ਸੰਸਾਰ ਵਿੱਚ ਆਉਂਦੇ ਨੇ ਤੇ ਸੱਦੇ ਹੋਏ ਵਾਪਸ ਚਲੇ ਜਾਂਦੇ ਨੇ। ਇਹ ਅਰਥ ਬੜੇ ਭਾਵ ਪੂਰਤ ਨੇ, ਉਹਨਾਂ ਦਾ ਆਉਣਾ ਤੇ ਜਾਣਾ ਇੱਕ ਹੋ ਜਾਂਦਾ, ਧਿਆਨ ਦੇਣਾ ਵੱਖਰਾ ਨਹੀਂ ਰਹਿੰਦਾ। ਨਹੀਂ ਤੇ ਆਮ ਤੌਰ ਤੇ ਆਉਣਾ ਖੁਸ਼ੀ ਦਾ ਪ੍ਰਤੀਕ ਤੇ ਜਾਣਾ ਸੋਗ ਦਾ ਪ੍ਰਤੀਕ, ਪਰ ਉਹਨਾਂ ਦਾ ਜਨਮ ਤੇ ਮਰਨ ਇੱਕ ਰੂਪ ਹੋ ਜਾਂਦਾ ਹੈ। ਜਾਣਾ ਉਹਨਾਂ ਵਾਸਤੇ ਦੁਖਦਾਈ ਨਹੀਂ, ਆਉਣਾ ਉਹਨਾਂ ਵਾਸਤੇ ਖੁਸ਼ੀ ਨਹੀਂ ਹੈ, ਇੱਕੋ ਚੀਜ਼ ਬਣ ਗਿਆ। ਔਰ ਗੁਰਬਾਣੀ ਦੇ ਵਿੱਚ ਇਹ ਦੋ ਲਫ਼ਜ਼ ਵਾਰ ਵਾਰ ਇਕੱਠੇ ਆਏ, ਵੱਖਰੇ ਨਹੀਂ ਹਨ। ਉਹ ਕੱਲੇ ਆਵੇ ਨਾਨਕਾ, ਉਹਨਾਂ ਦਾ ਆਉਣਾ ਵੀ ਉਹਦੇ ਹੁਕਮ ਦੇ ਅੰਦਰ, ਸੱਦੇ ਉੱਠੀ ਜਾਹੇ, ਔਰ ਉਹਨਾਂ ਦਾ ਜੋ ਜਾਣਾ ਹੈ ਉਹ ਵੀ ਉਹਦੇ ਹੁਕਮ ਦੇ ਵਿੱਚ ਵਾਪਰਦਾ ਹੈ। ਹੁਕਮ ਵਿੱਚ ਜਿਉਣਾ ਉਹ ਸਿੱਖ ਲੈਂਦੇ ਨੇ, ਭਾਣੇ ਵਿੱਚ ਰਹਿਣਾ ਸਿੱਖਦੇ ਨੇ, ਐਸਾ ਉਹਨਾਂ ਦਾ ਜੀਵਨ ਹੁੰਦਾ ਹੈ। ਸਤਿਗੁਰੂ ਕਿਰਪਾ ਕਰਨ, ਆਪਣੇ ਦਰੋਂ ਘਰੋਂ ਇਸ ਤਰ੍ਹਾਂ ਦੀ ਜੀਵਨ ਜੁਗਤ ਜਾਚ ਬਖਸ਼ ਕੇ ਨਿਵਾਜਣ। ਇੰਨੀਆਂ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰ ਲੈਣੀਆਂ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।